जुगो जुग अटल धन धन साहब श्री गुरु ग्रंथ साहब जी दी निघी जी गोद आनंद मान रही गुरु प्यारी सतसंग जीओ और मन बिरती एकाग्र करिए गुरु चरण चलवाई हाजरियां हाजरियां लवाउंदे मन बिरती एकाग्र करदे गज के बोलना जी वाहिगुरु जी का खालसा वाहिगुरु जी की फतेह। गुरु प्यारी सतसंग जीओ मुड़भागे हो करमा वाले हो जिन्होंने यहोजिया सोहनिया सुहावियां कड़ियां प्राप्त होंदिया जिन्हां कड़ियां दे अंदर आप जी धन धन साहिब श्री गुरु ग्रंथ साहिब दे चरणां च बैठते हो गुरु चरणां विच बैठ के अपने जीवन की सीध लैंदे हो क्योंकि झात मारीए किन्ने जन्म आपां भोग आए हैं किसे जन्म के अंदर गुरु की प्राप्ति नहीं हुई। गुरु की प्राप्ति हुई तो केवल तो केवल मानस शरीर जदों पहुंचे तो हुई। विचार करना यह उस अकाल पुरख की कृपा है बाणी च पढ़ीए तो गुरु साहिबां लिखदे तुमरी कृपा ते मानुख देव पई है कि अकाल पुरख परमात्मा आप जी की कृपा दे नाल जिहड़ा मनुखी शरीर है मनुखी जन्म है मनुखी पहरावा है जिहड़ा मन ने पाया है यह आप जी की कृपा नाल मिलिया है। तो जे ये दात मिली है जे समा मिलिया है इस समय नूं असी संभालना है कि सानूं समा मिलिया कद लई है एडी वड्डी कृपा परमात्मा ने साडे ते कीती कद लई है। ते गुरु साहिबां फरमान करदे इस मन नूं उपदेश दिंदे समझाउंदे आ कहिंदे भई प्राप्त मानुख धीरिया गोबिंद मिलण की ऐ तेरी वरिया। कहिण लगे मना तैनूं मनुख दा शरीर प्राप्त होया है कद लई प्राप्त होया है ये उस परमात्मा विच लीन होने लिए प्राप्त होया उस परमात्मा विच मिलन लिए प्राप्त होया तैनूं वारी मिल गई है कि तू इस शरीर के अंदर गुरु का पल्ला फड़ के गुरु के मार्ग से चल के अपने आप नूं पहचान सकदा अपने आप नूं तो सकदा ते वापस उस परमात्मा विच लीन हो सकता है जिस परमात्मा तो विछड़िया है तू। सो वडभागापन है बाणी च पढ़ी जाओ गुरु जी इस मन नूं बहुत लहजे नाल समझाउणा करदे आ फिर गुरु जी इस मन नूं आवाज मार के कहिंदे कहिंदे वड्डे भाग ऐ शरीर पाया कहिंदे वड्डे भाग होए तां जाके शरीर मिलिया तैनूं इह भागां दी निशानी है ऐ शरीर भी क्योंकि साडे कई वारी मन च आ जांदा जदों कितें भाग बणनगे भाग खुलणगे भाग जागणगे ते असीं गुरु दे लड़ लग जांगे रब लभ लांगे। गुरु प्यारे इह शरीर ही वडभागा है यह जन्म ही वडभागा आ यह वड्डिया भागां की निशानी है कि सानू मनुख शरीर मिल गया हुण साडा फर्ज है साडी ड्यूटी है कि सानू यह मत आउणी कित्थों आ सानू समझ आउणी कित्थों। विचार करना गुरु साहिबां लिखदे कहिंदे गुरबिण घोर अंधार गुरु बिन समझ ना आवे कहिंदे गुरबिण घोर अंधार गुरु बिन समझ ना आवे। गुरु कौन आ जिहड़ा प्रकाश आ ਕਿਹੜਾ ਪ੍ਰਕਾਸ਼ ਐਸਾ ਪ੍ਰਕਾਸ਼ ਜਿਹਦਾ ਨਾਂ ਗੁਰੂ ਹੈ ਗੁਰੂ ਦਾ ਭਾਵ ਗਿਆਨਤਾ ਰੂਪੀ ਹਨੇਰਾ ਤੇ ਰੂਹ ਦਾ ਭਾਵ ਗਿਆਨ ਰੂਪੀ ਪ੍ਰਕਾਸ਼ ਜਿਹੜਾ ਸੰਸਾਰ ਨੂੰ ਵੀ ਜਾਣਦਾ ਹੈ ਤੇ ਨਿਰੰਕਾਰ ਨੂੰ ਵੀ ਜਾਣਦਾ ਉਸ ਅਵਸਥਾ ਵਿੱਚ ਪਹੁੰਚੀ ਆਤਮਾ ਦਾ ਨਾਂ ਗੁਰੂ ਹੈ। ਵਿਚਾਰ ਕਰਨਾ ਗੁਰੂ ਬਿਨ ਸਮਝ ਨਾ ਆਵੇ ਜਿਹੜਾ ਦੋਨਾਂ ਨੂੰ ਜਾਣਦਾ ਉਸ ਦੇ ਬਗੈਰ ਸਾਨੂੰ ਸਮਝ ਨਹੀਂ ਲੱਗ ਸਕਦੀ। ਗੁਰੂ ਸਾਹਿਬਾਂ ਸੰਸਾਰ ਨੂੰ ਵੀ ਜਾਣਦੇ ਆ ਤੇ ਨਿਰੰਕਾਰ ਨੂੰ ਵੀ ਜਾਣਦੇ ਆ ਇਹ ਸਾਨੂੰ ਇਸ ਮਾਰਗ ਨੂੰ ਸਮਝਾ ਸਕਦੇ ਆ ਇਹਨਾਂ ਨੂੰ ਸਾਡੇ ਬਾਰੇ ਪਤਾ ਆ ਵੀ ਇਸ ਸਰੀਰ ਵਿੱਚ ਬੈਠੇ ਹਾਂ ਅਸੀਂ ਅਗਰ ਗੁਰੂ ਦਾ ਪੱਲਾ ਫੜ ਲੈਂਦੇ ਹਾਂ ਤਾਂ ਅਸੀਂ ਭਵ ਸਾਗਰ ਚੋਂ ਪਾਰ ਲੰਘ ਸਕਦੇ ਹਾਂ ਇਹ ਮਾਰਗ ਦੀ ਸਾਨੂੰ ਸੋਝੀ ਗੁਰੂ ਤੋਂ ਬਗੈਰ ਨਹੀਂ ਆ ਸਕਦੀ। ਫਿਰ ਦੇਖੋ ਅੱਗੇ ਗੁਰੂ ਜੀ ਨੇ ਕੀ ਕਹਿ ਦਿੱਤਾ ਗੁਰਬਿਣ ਘੋਰ ਅੰਧਾਰ ਇੱਥੇ ਗੁਰੂ ਨਹੀਂ ਲਿਖਿਆ ਤੇ ਗੁਰ ਲਿਖਿਆ ਗੁਰ ਕੀ ਹੈ ਗੁਰ ਜੁਗਤੀ ਨੂੰ ਕਹਿੰਦੇ ਤਕਨੀਕ ਨੂੰ ਕਹਿੰਦੇ ਨਾਮ ਨੂੰ ਕਹਿੰਦੇ ਸਿਮਰਨ ਨੂੰ ਕਹਿੰਦੇ ਸ਼ਬਦ ਨੂੰ ਕਹਿੰਦੇ ਕਹਿੰਦੇ ਗੁਰਬਿਣ ਘੋਰ ਅੰਧਾਰ ਕਹਿੰਦੇ ਬੇਸ਼ੱਕ ਤੂੰ ਗੁਰੂ ਦੇ ਕੋਲੋਂ ਸੋਝੀ ਲੈ ਲੈ ਪਰ ਜੇ ਤੂੰ ਗੁਰ ਦੀ ਵਰਤੋਂ ਨਹੀਂ ਕਰਦਾ ਤੂੰ ਨਾਮ ਸਿਮਰਨ ਨਹੀਂ ਕਰਦਾ ਸ਼ਬਦ ਨਾਲ ਨਹੀਂ ਜੁੜਦਾ ਤਾਂ ਤੇਰੇ ਅੰਦਰ ਅਗਿਆਨਤਾ ਦਾ ਹਨੇਰਾ ਹੀ ਰਹੇਗਾ। ਫਿਰ ਅੱਗੇ ਦੇਖੋ ਕੀ ਲਿਖਿਆ ਉਹਨਾਂ ਨੇ ਹੁਣ ਲਿਖਿਆ ਗੁਰਬਿਨ ਸੁਰਤ ਨਾ ਸਿੱਧ ਗੁਰੂ ਬਿਨ ਮੁਕਤ ਨਾ ਪਾਵੇ। ਹੁਣ ਵਿਚਾਰ ਕਰਨਾ ਗੁਰਬਿਨ ਸੁਰਤ ਨਾ ਸਿੱਧ ਕਹਿੰਦੇ ਬਿਨਾਂ ਜੁਗਤੀ ਦੇ ਬਿਨਾਂ ਸ਼ਬਦ ਦੇ ਜਿਹੜੀ ਤੇਰੀ ਸੁਰਤ ਆ ਨਾ ਉਹ ਸਾਧਨਾ ਚ ਨਹੀਂ ਆ ਸਕਦੀ। ਜਿਵੇਂ ਆਪਾਂ ਪੰਕਤੀ ਪੜ੍ਹਦੇ ਹਾਂ ਬਿਨ ਨਾਮੇ ਕਿ ਛਪਾਈਏ ਨਾ ਹੀ ਕਹਿੰਦੇ ਬਿਨਾਂ ਨਾਮ ਤੋਂ ਕਿਸੇ ਨੂੰ कुछ नहीं मिलता। इतना गुरु जी समझाउन लगे, कहते गुर बिन सुरत, कहते बिना जुक्ति दे, बिना तकनीक दे, बिना शब्द दे, बिना नाम दे, जिहड़ी तेरी सुरत है ना, ना सिद्ध, कहते साधना च नहीं आ सकती, साधी नहीं जा सकती। फिर की कहन लगे, कहते गुरु बिन मुक्त ना पावे। हुण इत्थे गुरु किहड़ा है जिस तों बगैर मुक्ति नहीं होनी, ध्यान देना। पहला गुरु की आपां गल कर चुके हैं, गुरु ग्रंथ साहब जी की गल आपां कर चुके हैं, वह पहला आ गया गुरु बिन समझ ना आवे। इतने दोबारा गुरु अखर आ गया। हुण दोबारा गुरु का लफज का मतलब की है, इत्थे गुरु का पाप प्रकाश, गुरु प्रकाश नूं कहिंदे। गुरु जी कहन लगे गुरु दे लड़ लगे हैं, गुर की वरतों करेगा, नाम की वरतों करेगा, शब्द की वरतों करेगा, फिर तेरे अंदर भी प्रकाश पैदा होगा, तेरे अंदर भी प्रकाश पैदा होगा। गुरु बिन मुक्त ना पावे, गुरु लफज केड़ा है, प्रकाश। कहिंदा जिन्ना चिर तेरे अंदर प्रकाश पैदा नहीं ना हो जाता, उन्ना चिर तेरी मुक्ति नहीं होनी। तेरे अंदर भी प्रकाश पैदा होना, हुण आपां कित्थे फसे रहे, आपां फस गए कि गुरु बिन मुक्त ना पावे। असीं गुरु दे लड़ लगे हैं, साडे ते मुक्ति पक्की। जिहड़ा गुरु दे लड़ नहीं लगा, उन्हूं आपां कहण लग पए तू गुरु दे लड़ लग, तां तेरी मुक्ति होनी। गुरु प्यारिओ, गुरु दे लड़ लगना, लड़ लग के भी सानूं मुक्ति लैण लई साडे अंदर भी गुरु ने पैदा होना, साडे अंदर भी प्रकाश ने पैदा होना। जो साडे अंदर प्रकाश पैदा होएगा ते तां साडी खलासी होनी है, तां असीं जमन मन तों रहत हो सकदे। ते जे साडे अंदर प्रकाश नहीं ना पैदा होया, ठीक है, ते फिर बाणी च लिखिआ है, गुरु जी कहिंदे आ, कबीर साचा सतगुर क्या करे जां सिखां मैं चूक, अंधे एक न लागी ज्यों बांस वजाइए फूक। गुरु जी समझाउंदे सच्चा सतगुरु की कर लवे जदों सिखिआ लैण वाले अंदर ऊंता ही है। मैं कुछ सिखाउण डिआ, गुरु जी कहिंदे ते सिख दे ते आई नहीं, गुरु जी सिखिआ कदी देण डिआ। सुत शब्द का मिलाप किवें करना, साडे अंदर शब्द ने टिकना किवें, उहदा सानूं उपदेश देण डिआ, सानूं सिखिआ देण डिआ। हुण ध्यान देणा, गुरु जी समझाउण लगे पंजम पातशाह धन गुरु अर्जन देव पातशाह आसा महला पंजवां दे अंदर दसण लगे, कहिंदे जिन्हां दी मन बिरती शब्द नाल जुड़दी है उन्हां च तब्दीली कैसी आउणी चाहीदी ते कैसी आउंदी है, तब्दीली समझाउण लगे। कहिंदे भई विचार करके देखियो, आपां बाणी ते पढ़ी जांदे आ, सवेर तों लैके शाम तक पढ़ी जांदे आ, पर असीं कदी आपणे आप नूं तोलदे नहीं आ कि गुरबाणी पढ़ के जदों शब्द नाल जुड़ीदा ते शब्द नाल जुड़न तों बाद तब्दीली आउंदी है, अवस्था तब्दील हुंदी है, वह तब्दीली कैसी आनी चाहिए है। तो गुरु साहब ने समझाने लगे, कहते अदम चंडाली पही ब्रह्मणी, अदम चंडाली पही ब्रह्मणी सूदी ते सिस्ताई रे। ध्यान देना, अदम चंडाली, अदम किनू कहते नीच न, चंडाली किनू कहते चंडालन, चंडाल कौन है, कभी देखना कि बच्चा वो बस च ना रवे, कहना ना मने, तो की कहना तू तो चंडाल है, ਇਹਦਾ ਮਤਲਬ ਕਹਿਣਾ ਨਾ ਮੰਨਣ ਵਾਲਾ ਚੰਡਾਲ ਆ। ਇੱਥੇ ਗੁਰੂ ਸਾਹਿਬ ਨੂੰ ਸਮਝਾਉਣ ਲੱਗੇ, ਕਹਿੰਦੇ ਅਦਮ ਚੰਡਾਲੀ ਭਈ ਬ੍ਰਹਮਣੀ, ਕਹਿੰਦੇ ਨੀਚ ਮੇਰੀ ਸੋਚ ਜਿਹੜੀ ਸੀ, ਮੇਰੀ ਮਨ ਬਿਰਤੀ ਜਿਹੜੀ ਨੀਚ ਸੀ, ਚੰਡਾਲਨ ਸੀ, ਕਦੀ ਕਹਿਣਾ ਨਹੀਂ ਸੀ ਮਨ ਦੀ, ਪਰ ਐਸੀ ਨਾਮ ਦੀ ਕਿਰਪਾ ਹੋਈ, ਐਸੀ ਸ਼ਬਦ ਦੀ ਬਖਸ਼ਿਸ਼ ਹੋਈ ਹੈ, ਭਈ ਬ੍ਰਹਮਣੀ, ਕਹਿੰਦੇ ਉਹ ਮੇਰੀ ਮਨ ਬਿਰਤੀ ਬ੍ਰਹਮਣੀ ਬਣ ਗਈ ਹੈ। ਬ੍ਰਹਮਣੀ ਕੀ ਚੀਜ਼ ਆ, ਠੀਕ ਆ, ਬ੍ਰਹਮਣੀ ਦਾ ਮਤਲਬ ਉੱਚੀ ਅਵਸਥਾ, ਕਹਿੰਦੇ ਮੇਰੀ ਆਤਮਿਕ ਅਵਸਥਾ ਉੱਚੀ ਹੋ ਗਈ, ਬ੍ਰਹਮਣੀ ਬਣ ਗਈ, ਕਹਿੰਦੇ ਮੇਰੀ ਆਤਮ ਬਿਰਤੀ ਹੁਣ। ਫਿਰ ਕੀ ਕਹਿਣ ਲੱਗੇ, ਕਹਿੰਦੇ ਸੂਦੀ ਤੇ ਸਿਸਟਾਈ ਰੇ, ਸੂਦੀ ਕਿਹਨੂੰ ਕਹਿੰਦੇ, ਸ਼ੂਦਰ ਨੂੰ, ਜਿਹਦੇ ਲਾਗੇ ਕੋਈ ਨਹੀਂ ਬਹਿੰਦਾ, ਆਪਾਂ ਕਹਿੰਦੇ ਨਾ ਸ਼ੂਦਰ ਬੰਦਾ, ਇਹਦੇ ਲਾਗੇ ਨਹੀਂ ਕੋਈ ਬਹਿੰਦਾ, ਨੀਚ ਆ। ਤੇ ਸਿਸਟਾਈ ਕਿਹਨੂੰ ਕਹਿੰਦੇ, ਸ੍ਰਿਸ਼ਟ ਕਿਹਨੂੰ ਕਹਿੰਦੇ, ਉੱਚੇ ਨੂੰ, ਉੱਤਮ ਨੂੰ। ਕਹਿੰਦੇ ਇੰਨੀ ਕਿਰਪਾ ਸ਼ਬਦ ਦੀ, ਇੰਨੀ ਬਖਸ਼ਿਸ਼ ਸ਼ਬਦ ਦੀ, ਗੁਰੂ ਸਾਹਿਬ ਨੇ ਕਹਿੰਦੇ ਮੇਰੀ ਮਨ ਬਿਰਤੀ ਸ਼ਬਦ ਨਾਲ ਜੁੜੀ ਨਾ, ਮੇਰੀ ਮਨ ਬਿਰਤੀ, ਮੇਰੀ ਸੁਰਤ ਜਿਹੜੀ ਹੈ, ਸ਼ਬਦ ਸਵਾਰ ਹੋਈ ਤੇ ਤਬਦੀਲੀ ਆ ਗਈ। ਕੀ ਸੂਦੀ ਤੇ ਸਸਟਾਈ ਰਹੇ, ਕਹਿੰਦੇ ਸੂਦੀ ਤੋਂ, ਕਹਿੰਦਾ ਆਪਾਂ ਸ਼ੂਦਰ ਤੋਂ ਉੱਤਮ ਅਵਸਥਾ ਵਿੱਚ ਚਲੀ ਗਈ, ਉੱਚੀ ਹੋ ਗਈ ਮੇਰੀ ਮਨ ਬਿਰਤੀ, ਕਿੱਥੋਂ ਉੱਚੀ ਹੋਈ। ਹੁਣ ਧਿਆਨ ਦੇਣਾ, ਗੁਰੂ ਨੂੰ ਪਿਆਰੀ ਸਤ ਸੰਗਤ ਜੀ ਵਿਚਾਰਨ ਵਾਲੀ ਗੱਲ ਆ, ਜੇ ਕੋਈ ਇਨਸਾਨ ਗਰੀਬੜਾ, ਠੀਕ, ਉਹ ਤੁਰਿਆ ਫਿਰਦਾ ਤੇ ਉਹਨੂੰ ਕੋਈ ਕਹਿੰਦਾ, ਕਹਿੰਦਾ ਕਦੀ ਜਹਾਜ਼ ਤੇ ਚੜ੍ਹ ਕੇ ਵੇਖੇ, ਕਹਿੰਦਾ ਅਸੀਂ ਗਰੀਬ ਲੋਕਾਂ ਨੇ ਕਿੱਥੋਂ ਜਹਾਜ਼ ਤੇ ਚੜ੍ਹ ਲੈਣਾ, ਤੇ ਉਹਨੂੰ ਕਹਿੰਦਾ ਜਹਾਜ਼ ਚੜ੍ਹੀਏ ਨਾ, ਤੂੰ ਸਾਰੇ ਪਿੰਡ ਇੱਕੋ ਜਿਹੇ ਲੱਗਦੇ ਆ, ਸਾਰੇ ਘਰ ਇੱਕੋ ਜਿਹੇ ਲੱਗਦੇ ਆ, ਇੱਥੇ ਦੇ ਕਿਹੜੇ ਕਿਹੜੇ ਲੋਕੀ ਚਬਾਰੇ ਪਾਈ ਫਿਰਦੇ ਆ, ਪਰ ਜਦੋਂ ਉੱਤੇ ਚੜ੍ਹ ਕੇ ਦੇਖੀ ਜਹਾਜ਼ ਤੇ ਸਾਰੇ ਨਿੱਕੇ ਨਿੱਕੇ ਲੱਗਦੇ ਆ। ਉਹ ਬੜਾ ਕੀ ਕਹਿੰਦਾ ਉਹਨੂੰ, ਕਹਿੰਦਾ ਭਾਈ ਗੱਲ ਸੁਣ, ਹੁਣ ਜਿਹੜਾ ਘਰ ਵੱਡਾ ਉਹਨੇ ਵੱਡਾ ਹੀ ਲੱਗਣਾ, ਨਿੱਕਾ ਕਿੱਦਾਂ ਲੱਗ ਜੂ। ਕਹਿੰਦਾ ਨਹੀਂ ਇੱਕੋ ਜਿਹੇ ਲੱਗਦੇ, ਨਿੱਕੇ ਨਿੱਕੇ ਲੱਗਦੇ ਆ। ਕਹਿੰਦਾ ਕਿੱਦਾਂ ਦਾ ਬੰਦਾ, ਭਾਵੇਂ ਜਹਾਜ਼ ਤੇ ਚੜ੍ਹ ਭਾਵੇਂ ਤੁਲੇ ਭੁੰਜੇ ਤੁਰਿਆ, ਫਿਰ ਜਿੱਡਾ ਬੰਦਾ ਉੱਡਾ ਦਿਸੂਗਾ, जे डिग छाते उठी दिसूगी, हुण बेचारा गरीबड़ा नूं नहीं पता कि जहाज चढ़िया ही नहीं, पर मालिक ने कृपा की जहाज चढ़न दा मौका लग गया। जहाज ते चढ़िया ते की वेखदा, जो उतरदा ना तो उन्हूं मिलदा आके कहिंदा यार तू सच्चा सी। कहिंदा क्यों? कहिंदा वाकई यार उपर उड़ के देखिया, थले नूं झाती मार के देखिया, किसे दा घर दिखदा ही नहीं उच्चा किड्डी वा, सारे घर इक्को जे लगदे ने। इहदा मतलब जदों मौका लगदा किसे गरीब नूं मौका वी मिल सकदा। ते धन गुरु ग्रंथ साहिब जी कहिंदे मन बिरती गरीब आ, ठीक है, इह सुधर आ, कोई लागे नहीं पैंदा साडी। सच जे माड़ी मन बिरती होवे ना कोई लागे नहीं पैंदा। ठीक, असली शूदर लफ़ज़ जिहड़ा ना, शूदर शरीर वास्ते नहीं है, शरीर दी नहीं है, शरीर तो कोई गरीब हो तो गले ला लीदा। पर ध्यान दिओ किसी के विचार माड़े हो ना तो बच्चे नूं कहीदा उहदे लागे नहीं बहना। अजे अमीर आदमी गरीब लागे बहन लई ना नहीं करूगा, कोई गल नहीं, फिर की है पुत्र गरीब ने वो लोग तां की होया, है ना, असीं अमीर हैं, असीं वी तो गरीबी चो लंघ के गए। पर ध्यान देना इको लेवल के बंदे होण, वह भी अमीर तो वह भी अमीर, उहदे कोल भी कारां, उहदे कोल भी कारां, उहदे कोल कोठियां, उहदे कोल कोठियां, जमीन जायदाद बराबर दी। पर की कहिंदा? कहिंदा पुत्र एक गल सुन लां, आपां उहदे नालों अमीर नहीं है, गरीब है, उहदे कोल एक गड्डी ज्यादा आ, पर मैं तुहानूं गल दसां उहदे लागे नहीं बहना। कहिंदा पिता जी किदां दे बंदे हो, साडे लेवल दे बंदे हो, तां कि उहनां नाल बैठांगे साडा लेवल बणूगा। कहिंदे पुत्तर शरीर तो साडे लेवल दे आ, गड्डियां कोठियां उहनां दे कोल बराबर दी आ, पर उहनां दी मन बिरती साडे लेवल दी नहीं है। उहनां दी मन बिरती माड़ी, उहनां दी सोच माड़ी, आपां लागे नहीं बहना। इहदा मतलब शूदर की है? मन बिरती है। सूदी ते सिष्टाई रे, सिष्टा मतलब की हुंदा उच्चा, उत्तम। गुरु जी कहिंदे इन्नी कृपा इन्नी ताकत है शब्द दे अंदर, जिहड़ियां आत्मा शब्द नाल जुड़ जांदियां उह शूदर आ, पर शूदर होके भी श्रेष्ठ हो जांदियां, उच्चियां हो जांदियां। दुनिया उहनां दे मगर मगर फिरदी है, उहनां दे विचार सुनने लई संसार मगर मगर जांदा। किहड़ी गल्लों? आत्मिक बिरती उच्ची हुई। फिर देखो की कहन लगे, कहिंदे पताली आकाशी सखणी, पताली आकाशी सखणी लैबर बूझी खाई रे, पताली आकाशी सखणी, पताली पताल धरती, आकाशी आकाश। कहिंदे भी जिहड़ी मन बिरती पताल धरती तो लैके ते आकाश तक दीआं चीजां लैके भी सखणी है। कहिंदा पवजे भुखी है, अजे तक उहदे मन च तृप्त नहीं हैगी, उहदे मन च संतोख बन नहीं हैगा, उहदे मन दे अंदर अजे भी तृष्णा जागदी है। सच जे संसारी चीजां जिन्नियां मर्जी होण बंदा रचदा नहीं हैगा। उहनूं कहिंदे, कहिंदे पताली आकाशी, कहिंदे धरती तो लैके आकाश तक सब चीजां लैके भी इहदी आत्मिक बिरती सखणी रहिंदी है, जे भुखी रहिंदी है, अपने आप नूं वांझी समझदी है, भी मैनूं मिलिया कुछ नहीं। सच जे जिहदे कोल जो मर्जी होवे बंदे कोल, उह अजे भी की कहिंदा, कहिंदा परमात्मा पता नहीं किहड़ी गल्लों नाराज़ हो गया, दित्ता नहीं कुछ अजे। ते दूजे बंदे कहिंदे, कहिंदे भाई तुहाडे कोल कदी कमी है, अहीं फुटपाथ ते बैठे आ भीख मंगण डे आ, ते तुसीं किड्डे आराम नाल रोटी छकण डे हो। तो अगों की कहिंदा, कहिंदा इदां भाई गल सुण, जे तेरे कोल झुग्गी च बैठा तेरे कोल झुग्गी च हो गई है, पर मैं कोठी च रहिंदा मेरे कोल धन थोड़ा आ, उहदा ढिड नहीं भरदा, उहदी मन बिरती नहीं रजदी। ते धन गुरु ग्रंथ साहिब समझाउण लगे, कहिंदे पताली आकाशी सखणी लैबर बूझी खाई रे। लैबर किहनूं कहिंदे? लैब पता किहनूं कहिंदे? अरबी दा अक्खर है लैब, अग दी लाट नूं लैब कहिंदे अरबी दे अंदर। लैबर बूझी खाई रे, कहिंदे भी दुनिया वालो शब्द दी ताकत वेख लो। गुरु अर्जन देव पहले दस रहे, कहिंदे शब्द दी ताकत देख लो, नाम दी ताकत देख लो, गुरबाणी दी ताकत देख लो, गुरु दे चरणां दे लड़ लगन दी ताकत देख लो। कहिंदे जी की है? कहिंदे लैबर बूझी खाई रे, कहिंदे जिहड़ी ओह आत्मा जिहदे अंदर पताल धरती तों लैके आकाश तक दे अंदर सखणी समझदी आपणे आप नूं, मेरी कोई इच्छा नहीं पूरी होण डई, कहिंदे उहदे अंदर अग बलदी है। कदी? तृष्णावां दी, भावना दी अग बलदी है। ते धन गुरु ग्रंथ साहिब समझाउण लगे, कहिंदे उहदे अंदर अग जरूर बलदी है तृष्णावां भावना दी, पर जदों शब्द नाल जुड़दी है ना, लैबर अग्नि बुझी बुझ गई खाई रे, खाई दा मतलब की हुंदा? हुण किसे ने अगे रोटी रख दित्ती तुसीं, है ना, रोटी खा गया, उहनूं पुछिया पुत्र रोटी कित्थे आ, कहिंदा मैं खा ली। ते आपां की कहिंदे? मुक गई, खत्म हो गई। कहिंदा इहदा मतलब खाली दा लफ़ज़ की है? मुक जाणा, खत्म हो जाणा। ते धन गुरु अर्जन देव पाशा समझाउण लगे, लैबर बूझी खाई रे, कहन लगे उस आत्मा दे अंदर जिहड़ी तृष्णावां दी अग सी ना, ਉਹ ਬੁੱਝ ਗਈ। ਕਹਿੰਦਾ ਕਿੱਦਾਂ ਬੁੱਝੀ? ਕਹਿੰਦਾ ਖਾਈ ਰੇ, ਕਹਿੰਦਾ ਖਤਮ ਹੀ ਹੋ ਗਈ ਹੈ, ਮੁੱਕ ਹੀ ਗਈ ਹੈ। ਕਹਿੰਦੇ ਕਿੱਥੋਂ ਮੁੱਕ ਗਈ ਹੈ? ਕਹਿੰਦਾ ਸ਼ਬਦ ਦੀ ਤਾਕਤ ਹੀ ਇੰਨੀ ਹੈ, ਨਾਮ ਦੀ ਤਾਕਤ ਹੀ ਇੰਨੀ ਆ ਵੀ ਜਦੋਂ ਇਹ ਅੰਦਰ ਟਿਕ ਜਾਂਦਾ ਨਾ ਤੇ ਤ੍ਰਿਸ਼ਨਾ ਦੀ ਅੱਗ ਹੀ ਖਤਮ ਹੋ ਜਾਂਦੀ ਹੈ, ਤ੍ਰਿਸ਼ਨਾ ਦੀ ਅੱਗ ਹੀ ਬੁੱਝ ਜਾਂਦੀ ਹੈ, ਮੁੱਕ ਜਾਂਦੀ ਹੈ, ਅੱਗ ਰਹਿੰਦੀ ਨਹੀਂ ਅੰਦਰ। ਦੇਖੋ ਇਹ ਅਵਸਥਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਸਮਝਾਉਣਾ ਕਰਦੇ ਪਏ ਆਪਾਂ ਨੂੰ। ਪਰ ਗੁਰੂ ਪਿਆਰਿਓ ਪਤਾ ਪ੍ਰੋਬਲਮ ਕਿੱਥੇ ਆ? ਪ੍ਰੋਬਲਮ ਸਿਰਫ ਇੱਥੇ ਆ ਕਿ ਅਸੀਂ ਇਹੀ ਸ਼ਬਦ ਨੂੰ ਆਪਾਂ ਜਦੋਂ ਪੜ੍ਹਨਾ ਨਾ, ਸਾਡੀ ਮਨਬਿਰਤੀ ਸਿਰਫ ਇੱਥੋਂ ਤੱਕ ਸਵਾਰ ਆ ਵੀ ਅਸੀਂ ਇਹ ਸ਼ਬਦ ਸਲੋਕ ਪੜ੍ਹਨਾ ਤੇ ਪੜ੍ਹ ਕੇ ਅਗਲਾ ਅੰਗ ਪਲਟਣਾ ਸਾਡੀ ਮਨਬਿਰਤੀ ਹੈ। ਪਰ ਸਾਡੀ ਮਨਬਿਰਤੀ ਇਹ ਨਹੀਂ ਕਹਿੰਦੀ ਵੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਨੂੰ ਇਸ ਸਲੋਕ ਦੇ ਜ਼ਰੀਏ ਕਹਿਣਾ ਕੀ ਕੀਤਾ, ਪੁੱਛ ਲਈਏ। ਸਾਡੀ ਮਨਬਿਰਤੀ ਨਹੀਂ ਬਣਦੀ, ਕਿਹੜੀ ਗੱਲੋਂ ਨਹੀਂ ਬਣਦੀ। ਆ ਜਿਹੜੀ ਆਪਾਂ ਪੰਕਤੀ ਪੜ੍ਹੀ ਨਾ, ਪਤਾਲੀ ਆਕਾਸ਼ੀ ਸੱਖਣੀ, ਕਹਿੰਦੇ ਭਾਵੇਂ ਸਾਡੇ ਕੋਲ ਧਰਤੀ ਤੋਂ ਲੈ ਕੇ ਆਕਾਸ਼ ਤੱਕ ਦੀਆਂ ਦਾਤਾਂ ਸਾਰੀਆਂ ਹੋਣ ਪਰ ਸਾਡੀ ਮਨਬਿਰਤੀ ਅਜੇ ਵੀ ਸੱਖਣੀ ਹੈ। ਕਹਿੰਦਾ ਆਪਾਂ ਕੀ ਕਹਿੰਦੀ, ਮੇਰੇ ਕੋਲ ਆਈ ਕੁਛ ਨਹੀਂ, ਅਸੀਂ ਤਾਂ ਉਦਾਂ ਹੀ ਤੁਰੇ ਫਿਰਨ ਡੇ ਹਾਂ, ਸਾਡੇ ਕੋਲ ਆਈ ਕੁ। ਕਹਿੰਦਾ ਆਪਾਂ ਤ੍ਰਿਸ਼ਨਾ ਮੁੱਕਦੀ ਨਹੀਂ, ਇਸ ਕਰਕੇ ਸਾਨੂੰ ਗੁਰਬਾਣੀ ਦੀ ਸਮਝ ਆਉਂਦੀ ਨਹੀਂ। ਫਿਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿਣ ਲੱਗੇ ਅੱਗੇ, ਧਿਆਨ ਨਾਲ ਸੁਣੋ। ਕਹਿੰਦੇ ਘਰ ਕੀ ਬੁਲਾਈ ਅਵਰ ਸਿਖਾਈ, ਘਰ ਕੀ ਬੁਲਾਈ ਅਵਰ ਸਿਖਾਈ, ਮੂਸਾ ਦੇਖ ਡਰਾਈ ਰੇ। ਮਨਬਿਰਤੀ ਦੇਖੋ ਸਮਝਾਉਣ ਲੱਗੇ, ਕਹਿੰਦੇ ਘਰ ਕੀ ਬੁਲਾਈ, ਬੁਲਾਈ ਕਿਹਨੂੰ ਕਹਿੰਦੇ? ਬਿੱਲੀ ਨੂੰ। ਕਿਹੜੀ ਬਿੱਲੀ ਨੂੰ? ਦੇਖੋ ਇੱਕ ਗੱਲ ਪੱਲੇ ਬਣਨਾ, ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਗੁਰੂ ਸਾਹਿਬਾਂ ਨੇ ਜਿਹੜੇ ਵੀ ਅੱਖਰ ਵਰਤੇ ਆ ਨਾ, ਉਹ ਮਨਬਿਰਤੀ ਨੂੰ ਸਮਝਾਉਣ ਲਈ ਵਰਤੇ ਆ। ਅਸੀਂ ਲੋਕ ਜ਼ਰੂਰ ਭੁਲੇਖੇ ਚ ਬਹਿ ਗਏ। ਇੱਕ ਜਗ੍ਹਾ ਤੇ ਗੁਰੂ ਗ੍ਰੰਥ ਸਾਹਿਬ ਜੀ ਲਿਖਦੇ ਆ, ਬਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ। ਬਬੀਹਾ ਅੰਮ੍ਰਿਤ ਵੇਲੇ ਬੋਲਿਆ ਤੇ ਅਸੀਂ ਲੋਕਾਂ ਨੇ ਪਤਾ ਕੀ ਬਣਾਤਾ, ਕਹਿਣ ਲੱਗੇ ਜਿਹੜਾ ਬਬੀਹਾ ਸੀ ਨਾ ਉਹ ਸਵੇਰੇ 2 ਵਜੇ ਬੋਲਣ ਡਿਆ ਸੀ ਅੰਮ੍ਰਿਤ ਵੇਲੇ ਤੇ ਉਹਦੀ ਦਰਗਾਹ ਚ ਪੁਕਾਰ ਸੁਣੀ ਗਈ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਉਹ ਸਿਰਫ ਇੱਕ ਜਨਮ ਆ ਮਨੁੱਖ ਦਾ ਜਿਹਦੇ ਵਿੱਚੋਂ ਆਤਮਾ ਦੀ ਪੁਕਾਰ ਦਰਗਾਹ ਚ ਜਾਂਦੀ ਹੈ, ਕਿਸੇ ਹੋਰ ਜਨਮ ਦੇ ਵਿੱਚ ਤੇ ਆਵਾਜ਼ ਦਰਗਾਹ ਚ ਜਾਂਦੀ ਹੀ ਨਹੀਂ ਹੈ। ਕਿਉਂਕਿ ਬਾਣੀ ਚ ਲਿਖਿਆ 84 ਜੋਨ ਸੁਭਾਈ ਮਾਨਸ ਕਹੋ ਪ੍ਰਭ ਦੀ ਵਡਿਆਈ। ਕੱਲਾ ਮਾਨਸ ਸਰੀਰ ਹੈ ਜਿਹਨੂੰ ਵਡਿਆਈ ਮਿਲੀ ਵੀ ਤੇਰੀ ਆਵਾਜ਼ ਦਰਗਾਹ ਚ ਆਊਗੀ। ਠੀਕ, ਹੁਣ ਧਿਆਨ ਦੇਣਾ ਇੱਥੇ, ਉੱਥੇ ਕੀ ਲਿਖਿਆ ਉਹਨਾਂ ਨੇ? ਕਹਿੰਦੇ ਬਬੀਹਾ ਅੰਮ੍ਰਿਤ ਵੇਲੇ ਬੋਲਿਆ। ਬਬੀਹਾ ਕਿਹਨੂੰ ਕਿਹਾ? ਬਬੀਹਾ ਮਨ ਨੂੰ ਕਿਹਾ। ਤੇ ਅੰਮ੍ਰਿਤ ਵੇਲਾ ਕਿਹਨੂੰ ਕਿਹਾ ਉਹਨਾਂ ਨੇ? ਧਿਆਨ ਦੇਣਾ, ਅੰਮ੍ਰਿਤ ਵੇਲਾ ਕਿਹਨੂੰ ਕਿਹਾ? ਕਹਿੰਦੇ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਕਹਿੰਦੇ ਮਨਾ ਅੰਮ੍ਰਿਤ ਵੇਲਾ ਉਹ ਵੇਲਾ ਹੁੰਦਾ ਜਿਸ ਵੇਲੇ ਸੱਚੇ ਦਾ ਨਾਉ ਲੈ ਸਕਦਾ, ਉਹਦੀ ਵਡਿਆਈ ਕਰ ਸਕਦਾ, ਉਹਦੇ ਬਾਰੇ ਵਿਚਾਰ ਕਰ ਸਕਦਾ। ਸਵਾਏ ਮਨੁੱਖ ਤੋਂ ਕਿਸੇ ਕੋਲ ਵੇਲਾ ਹੀ ਨਹੀਂ। ਕਿਸੇ ਹੋਰ ਸਰੀਰ ਦੇ ਅੰਦਰ ਪਰਮਾਤਮਾ ਦੀ ਵਡਿਆਈ ਨਹੀਂ ਹੋ ਸਕਦੀ, ਕਿਸੇ ਹੋਰ ਸਰੀਰ ਦੇ ਅੰਦਰ ਪਰਮਾਤਮਾ ਦੀ ਵਿਚਾਰ ਨਹੀਂ ਹੋ ਸਕਦੀ, ਕਿਸੇ ਹੋਰ ਸਰੀਰ ਦੇ ਅੰਦਰ ਪਰਮਾਤਮਾ ਦਾ ਨਾਮ ਸਿਮਰਨ ਨਹੀਂ ਹੋ ਸਕਦਾ। ਹੋ ਗਿਆ ਕਲੀਅਰ? ਹੁਣ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਿਹੜਾ ਆ? ਕਹਿੰਦੇ ਮਨੁੱਖ ਦਾ ਸਰੀਰ ਅੰਮ੍ਰਿਤ ਵੇਲਾ ਆ। ਇਹਦੇ ਅੰਦਰ ਜਿੱਦਣ ਪਹਿਲਾ ਸਾਹ ਮਾਂ ਦੇ ਪੇਟ ਚ ਲਿਆ ਨਾ ਤੇ ਅੰਮ੍ਰਿਤ ਵੇਲਾ ਸ਼ੁਰੂ ਹੋ ਗਿਆ, ਤੇ ਜਿੱਦਣ ਆਪਾਂ ਸਰੀਰ ਛੱਡਣਾ ਆ ਆਖਰੀ ਸਾਹ ਉਦੋਂ ਅੰਮ੍ਰਿਤ ਵੇਲਾ ਖਤਮ ਹੋ ਜਾਣਾ। ਇਹਦੇ ਮਤਲਬ ਗੁਰੂ ਜੀ ਕਹਿੰਦੇ ਅੰਮ੍ਰਿਤ ਵੇਲਾ ਉਹ ਵੇਲਾ ਆ ਜਿਸ ਵੇਲੇ ਸੱਚੇ ਦਾ ਨਾਉਂ ਲੈ ਸਕਦਾ, ਉਹ ਕਿਹੜਾ ਆ? ਮਨੁੱਖ ਦਾ ਸਰੀਰ। ਮਨੁੱਖ ਦੇ ਸਰੀਰ ਅੰਦਰ ਸਾਡੇ ਇੱਕ ਸਵਾਸ ਅੰਮ੍ਰਿਤ ਵੇਲਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਪੜ੍ਹ ਕੇ ਦੇਖੋ, ਬਾਣੀ ਚ ਲਿਖਿਆ ਸਾਸ ਸਾਸ ਸਿਮਰੋ ਗੋਬਿੰਦ। ਹੁਣ ਦੱਸੋ ਉਹਨਾਂ ਕਿਹਾ ਹਰ ਸਾਹ ਦੇ ਅੰਦਰ ਸਿਮਰਨ ਕਰ, ਇਹਦਾ ਮਤਲਬ ਕਿ ਅੰਮ੍ਰਿਤ ਵੇਲਾ ਸੰਭਾਲ ਲੈ। ਤੇ ਅੰਮ੍ਰਿਤ ਵੇਲਾ ਕਿਹੜਾ ਫਿਰ? ਮਨੁੱਖ ਦਾ ਸਰੀਰ, ਮਨੁੱਖ ਦੇ ਸਰੀਰ ਅੰਦਰ ਹਰ ਇੱਕ ਸਵਾਸ ਅੰਮ੍ਰਿਤ ਵੇਲਾ ਹੈ। ਬਬੀਹਾ ਅੰਮ੍ਰਿਤ ਵੇਲੇ ਬੋਲਿਆ। ਕਹਿੰਦੇ ਜਿਹੜਾ ਮੰਨਿਆ ਨਾ ਪਿਛਲਿਆਂ ਜਨਮਾਂ ਅੰਦਰ ਤੇ ਇਹਦੇ ਕੋਲ ਸਿਮਰਨ ਹੋਇਆ ਨਹੀਂ, ਬੋਲਣ ਦਾ ਮਤਲਬ ਕੀ ਹੈ? ਸਿਮਰਨ ਕਰਨਾ। ਬੋਲਣ ਦਾ ਭਾਵ ਕੀ ਹੈ? ਸਿਮਰਨ ਕਰਨਾ। ਕਿਉਂਕਿ ਬਾਣੀ ਚ ਪੜ੍ਹ ਕੇ ਦੇਖੋ ਇੱਕ ਪੰਕਤੀ ਆਉਂਦੀ ਹੈ, ਜੀਭੇ ਵਜੋਂ ਬੋਲਣਾ। ਕਹਿੰਦੇ ਬਿਨਾਂ ਜ਼ਬਾਨ ਤੋਂ ਸਿਮਰਨ ਕਰਨਾ ਹੈ, ਬੋਲਣ ਦਾ ਭਾਵ ਸਿਮਰਨ ਹੈ। ਠੀਕ ਹੈ, ਸੋ ਵਿਚਾਰ ਕਰਨਾ। ਹੁਣ ਦੇਖੀਏ ਆਪਾਂ, ਜ਼ਬਾਨ ਕੁੱਤੇ ਦੀ ਆ, ਕੁੱਤੇ ਵਾਂਗੂ ਭੌਂਕਦੀ ਹੈ। ਇਹਦਾ ਮਤਲਬ ਜਿੱਦਾਂ ਦੀ ਆਵਾਜ਼ ਪਰਮਾਤਮਾ ਨੇ ਬਖਸ਼ੀ ਹੈ ਉਦਾਂ ਦਾ ਆਵਾਜ਼ ਕੱਢਦਾ। ਡੰਗਰ ਜਦੋਂ ਬੋਲਦਾ ਜ਼ਬਾਨ ਲੱਗੀ ਉਹ ਵੀ ਆਵਾਜ਼ ਕੱਢਦਾ, ਸੱਪ ਵੀ ਆਵਾਜ਼ ਕੱਢਦਾ, ਚਿੜੀ ਆਵਾਜ਼ ਕੱਢਦੀ, ਕਬੂਤਰ ਆਵਾਜ਼ ਕੱਢਦਾ, ਤੋਤਾ ਆਵਾਜ਼ ਕੱਢਦਾ, ਹਰ ਇੱਕ ਜੀਵ ਆਵਾਜ਼ ਕੱਢਦਾ ਜਿੱਦਾਂ ਦੀ ਪਰਮਾਤਮਾ ਨੇ ਬਖਸ਼ਿਸ਼ ਕੀਤੀ ਹੈ। ਇਹਦਾ ਮਤਲਬ ਬੋਲਣਾ ਅੱਖਰ ਕੇਵਲ ਤਾਂ ਕੇਵਲ ਮਨੁੱਖ ਸਰੀਰ ਦੇ ਅੰਦਰ ਆ, ਇੱਥੇ ਸਿਮਰਨ ਕੀਤਾ ਜਾਂਦਾ, ਹੋਰ ਕਿਸੇ ਸਰੀਰ ਚ ਹੋ ਨਹੀਂ ਸਕਦਾ। ਬਬੀਹਾ ਅੰਮ੍ਰਿਤ ਵੇਲੇ ਬੋਲਿਆ। ਕਹਿੰਦੇ ਇਹ ਮਨ ਜਿਹੜਾ ਨਾ ਮਨੁੱਖੀ ਜਾਮੇ ਦੇ ਅੰਦਰ ਜਦੋਂ ਇਹਨੇ ਸਿਮਰਨ ਕੀਤਾ, ਇਹ ਬੋਲਿਆ, ਇਹਨੇ ਪੁਕਾਰ ਕੀਤੀ ਤਾਂ ਦਰ ਸੁਣੀ ਪੁਕਾਰ। ਕਹਿੰਦੇ ਤਾਂ ਦੀ ਦਰਗਾਹ ਚ ਆਵਾਜ਼ ਸੁਣੀ ਗਈ, ਪੁਕਾਰ ਸੁਣੀ ਗਈ। ਕਿਹਦੀ? ਜਿਹੜਾ ਮਨ ਮਨੁੱਖੀ ਸਰੀਰ ਦੇ ਅੰਦਰ ਆ ਕੇ ਸਿਮਰਨ ਕਰਦਾ ਉਹਦੀ ਆਵਾਜ਼ ਦਰਗਾਹ ਚ ਪਹੁੰਚ ਜਾਂਦੀ, ਜਿਹੜਾ ਨਹੀਂ ਕਰਦਾ ਉਹਦਾ ਜੀਵਨ ਕੁੱਤੇ ਵਰਗਾ, ਜਿਹੜਾ ਇਸ ਜਨਮ ਦੇ ਅੰਦਰ ਗੁਰੂ ਦਾ ਪੱਲਾ ਨਹੀਂ ਫੜਦਾ, ਨਾਮ ਸਿਮਰਨ ਨਹੀਂ ਕਰਦਾ। ਗੁਰੂ ਰੂਪ ਪਿਆਰੀ ਸਾਧ ਸਿੰਘ ਜੋ ਰੋਜ਼ ਪੜ੍ਹਦੇ ਆਪਾਂ, 1418 ਅੰਗ ਤੇ ਆਪਾਂ ਰੋਜ਼ ਪੜ੍ਹਦੇ ਹਾਂ, ਪੜ੍ਹ ਲਓ ਫਿਰ ਪੜ੍ਹ ਲਓ। ਜਿਨ੍ਹਾਂ ਸਤਿਗੁਰ ਪੁਰਖ ਨਾਲ ਸੇਵਿਓ, ਸ਼ਬਦ ਨਾ ਕੀਤੋ ਵਿਚਾਰ, ਓਏ ਮਾਨਸ ਜੂਨ ਨਹੀਂ ਆਖੀਏ ਨਾ ਪਸ਼ੂ ਢੋਰ ਗਵਾਰ, ਕਹਿੰਦੇ ਨੇ ਗੁਰੂ ਜੀ ਮਨ ਬਿਰਤੀ ਦੱਸਣ ਡੇ ਨੇ। ਫਿਰ ਇੱਕ ਜਗ੍ਹਾ ਤੇ ਹੋਰ ਦੱਸਦੇ ਆ, ਠੀਕ ਆ, ਕਹਿੰਦੇ ਗੁਰ ਮੰਤਰ ਹੀਨਸ ਜੋ ਪੁਰਾਣੀ, ਗੁਰ ਮੰਤਰ ਹੀਨਸ ਜੋ ਪੁਰਾਣੀ, ਤੇਰੇ ਗੰਤ ਜਨਮ ਪ੍ਰਸ਼ਟ ਨੇ ਕੂਕਰੇ ਸੂਕਰੇ ਗਰਦਵੇ ਕਾਕੇ ਸਰਪਣੇ ਤੁਲ ਖਲੇ। ਦੱਸੋ, ਕਹਿੰਦੇ ਗੁਰ ਮੰਤਰ ਹੀਨਸ ਜੋ ਪੁਰਾਣੀ, ਕਹਿੰਦੇ ਐਸ ਸਰੀਰ ਦੇ ਅੰਦਰ ਜਿਹਦੇ ਸਵਾਸ ਗੁਰ ਮੰਤਰ ਤੋਂ ਹੀਣੇ ਆ, ਜਿਹਨਾਂ ਅੰਦਰ ਗੁਰ ਮੰਤਰ ਨਹੀਂ ਚੱਲਦਾ, ਜਿਹਨਾਂ ਅੰਦਰ ਨਾਮ ਸਿਮਰਨ ਨਹੀਂ ਚੱਲਦਾ, ਕਹਿੰਦੇ ਉਹਨਾਂ ਦੀ ਅਵਸਥਾ ਕਿੱਦਾਂ ਦੀ ਹੈ? ਪ੍ਰੰਤ ਉਹਨਾਂ ਨੇ ਕੀ ਕੀਤਾ? ਆਪਣਾ ਜਿਹੜਾ ਜਨਮ ਹੈ ਨਾ, ਕਹਿੰਦੇ ਗੁਰ ਮੰਤਰ ਹੀਨਸ ਜੋ ਪੁਰਾਣੀ, ਤ੍ਰਿਗੰਤ ਜਨਮ ਭ੍ਰਸ਼ਟ ਨੇ, ਕਹਿੰਦੇ ਉਹਨਾਂ ਆਪਣਾ ਜਨਮ ਜਿਹੜਾ ਲਾਂਤਾਂ ਭਰਿਆ ਭ੍ਰਿਸ਼ਟ ਕਰ ਲਿਆ। ਕਿਹਨਾਂ ਨੇ? ਜਿਹਨਾਂ ਨੇ ਇਸ ਸਰੀਰ ਦੇ ਅੰਦਰ ਆ ਕੇ ਨਾਮ ਸਿਮਰਨ ਨਹੀਂ ਕੀਤਾ। ਫਿਰ ਤੋਲਿਆ ਦੇਖੋ ਕਿਹਦੇ ਨਾਲ ਆ, ਜੇ ਆਪਾਂ ਧਿਆਨ ਲਈਏ ਨਾ, ਮਨ ਬਿੱਟੀ ਤੋਲੀ ਕਿਹਦੇ ਨਾਲ ਆ? ਕਹਿੰਦੇ ਕੁਕਰੇ ਕੁੱਤੇ, ਸੂਕਰੇ ਸੂਅਰ, ਗਰਦਵੇ ਗਧੇ, ਕਾਕੇ ਕਾਂ, ਸਰਪਣੇ ਸੱਪ, ਤੁਲ ਬਰਾਬਰ ਖਲੇ ਖਲੋਤੇ ਆ। ਕਹਿੰਦੇ ਵੀ ਜਿਹੜੇ ਐਸ ਸਰੀਰ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਕੇ ਨਾਮ ਸਿਮਰਨ ਨਹੀਂ ਕਰਦੇ, ਉਹਨਾਂ ਦੀ ਜਿਹੜੀ ਮਨ ਬਿਰਤੀ ਆ ਨਾ, ਇਹਨਾਂ ਟੇਢੀਆਂ ਮੇਢੀਆਂ ਜੂਨਾਂ ਦੇ ਬਰਾਬਰ ਹੀ ਖੜੀ ਆ। ਐਵੇਂ ਨਾ ਕਿਤੇ ਕਹਿਣ ਅਸੀਂ ਇਨਸਾਨ ਆ, ਐਵੇਂ ਨਾ ਕਹਿ ਦੇਣ ਅਸੀਂ ਮਨੁੱਖ ਆ, ਅਜੇ ਮਨ ਬਿਰਤੀ ਮਨੁੱਖਾਂ ਵਾਲੀ ਨਹੀਂ ਹੈ। ਕਿਉਂਕਿ ਮਨੁੱਖ ਦੀ ਮਨ ਬਿਰਤੀ ਕੀ ਹੈ? ਗੁਰੂ ਦੇ ਲੜ ਲੱਗ ਕੇ ਤੇ ਗੁਰੂ ਦੇ ਦੱਸੇ ਮਾਰਗ ਤੇ ਚੱਲਣਾ ਮਨ ਬਿਰਤੀ ਮਨੁੱਖ ਦੀ ਆ, ਤੇ ਜਿਹੜਾ ਗੁਰੂ ਦੇ ਮਾਰਗ ਤੇ ਨਹੀਂ ਚੱਲਦਾ ਉਹਦੀ ਮਨ ਬਿਰਤੀ ਇਹਨਾਂ ਟੇਢੀਆਂ ਮੇਢੀਆਂ ਜੂਨਾਂ ਵਰਗੀ ਆ। ਆਹ ਗੱਲ ਗੁਰੂ ਗ੍ਰੰਥ ਸਾਹਿਬ ਜੀ ਕਹਿ ਰਿਹਾ 1356 ਅੰਗ ਦੇ ਉੱਤੇ ਹੈ। ਹਰ ਚੀਜ਼ ਨੂੰ ਪੜ੍ਹਿਓ ਪਰ ਧਿਆਨ ਨਾਲ ਪੜ੍ਹਿਓ। ਸੋ ਤਾਂ ਗੁਰੂ ਜੀ ਆਪ ਜੀ ਨੂੰ ਕਹਿਣ ਲੱਗੇ, ਕਹਿੰਦੇ ਘਰ ਕੀ ਬਿਲਾਈ, ਹੁਣ ਆਪਾਂ ਤੇ ਗੱਲ ਕਰਨ ਲੱਗੇ ਨਾ ਅਵਸਥਾ ਦੀ, ਕਿਤੇ ਬਿਲਾਈ ਅੱਖਰ ਆ ਗਿਆ ਬਿੱਲੀ, ਬਿੱਲੀ ਕੀ ਹੈ? ਠੀਕ ਹੈ, ਕਹਿੰਦੇ ਮਨ ਦੀ ਸੰਤੋਖ ਬਿਰਤੀ ਤੋਂ ਰਹਿਤ ਜਿਹੜੀ ਅਵਸਥਾ ਉਹ ਬਿੱਲੀ ਦੀ ਹੁੰਦੀ ਹੈ, ਕਿਉਂਕਿ ਬਿੱਲੀ ਕਦੀ ਸੰਤੋਖੀ ਨਹੀਂ ਹੁੰਦੀ। ਠੀਕ, ਬਿੱਲੀ ਦਾ ਕੰਮ ਕੀ ਹੈ? ਕਦੀ ਕਿਸੇ ਘਰ ਜਾ ਵੜੀ, ਕਦੀ ਕਿਸੇ ਦੇ ਘਰ ਜਾ ਵੜੀ, ਕਿਤੇ ਦੁੱਧ ਪੀ ਲਿਆ, ਉਹਨੂੰ ਜਿਹੜਾ ਦਾਲ ਲੱਗਾ ਨਾ, ਹੁਣ ਤੁਸੀਂ ਹਿਸਾਬ ਲਾ ਲਓ, ਉਹ ਦੁੱਧ ਵੀ ਪੀ ਜਾਂਦੀ ਤੇ ਚੂਹੇ ਵੀ ਖਾਈ ਜਾਂਦੀ। ਇਹਦਾ ਮਤਲਬ ਉਹਦੀ ਮਨ ਬਿਰਤੀ ਨਹੀਂ ਹੈ, ਉਹਦੇ ਅੰਦਰ ਸੰਤੋਖ ਨਹੀਂ ਹੈ। ਇੱਥੇ ਗੁਰੂ ਜੀ ਨੇ ਵੀ ਉਹੀ ਗੱਲ ਸਮਝਾਈ, ਕਹਿੰਦੇ ਘਰ ਕੀ ਬਿਲਾਈ, ਧਿਆਨ ਦੇਣਾ, ਅਵਰ ਸਿਖਾਈ। ਕਹਿੰਦੇ ਜਿਹੜੀ ਇਹ ਮਨ ਬਿਰਤੀ ਨਾ, ਘਰ ਦੀ ਬਿੱਲੀ ਵਰਗੀ ਸੀਗੀ, ਇਹਦੇ ਅੰਦਰ ਸੰਤੋਖ ਨਹੀਂ ਸੀ, ਤੇ ਕੀ ਹੋਇਆ? ਅਵਰ ਸਿਖਾਈ। ਜਦੋਂ ਅਸੀਂ ਗੁਰੂ ਦੇ ਚਰਨਾਂ ਚ ਗਏ, ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੇ, ਤੇ ਅਵਰ ਸਿਖਾਈ ਦਾ ਮਤਲਬ ਕੀ ਹੈ? ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ, ਗੁਰੂ ਸਾਹਿਬਾਨ ਨੇ ਸਾਨੂੰ ਕੀ ਕੀਤਾ? ਸਾਨੂੰ ਸੰਸਾਰ ਦੀ ਸਿੱਖਿਆ ਨਹੀਂ ਦਿੱਤੀ, ਅਵਰ ਸਿਖਾਈ। ਅਵਰ ਦਾ ਕੀ ਮਤਲਬ ਹੈ? ਦੂਜੀ। ਸਾਨੂੰ ਦੂਜੀ ਸਿੱਖਿਆ ਦਿੱਤੀ। ਕਿਹੜੀ ਸਿੱਖਿਆ ਦਿੱਤੀ? ਸਾਨੂੰ ਸੰਸਾਰ ਦੀ ਸਿੱਖਿਆ ਨਹੀਂ ਦਿੱਤੀ, ਸਾਨੂੰ ਗੁਰੂ ਜੀ ਨੇ ਅਵਰ। ਹੁਣ ਧਿਆਨ ਦਿਓ, ਜੇ ਕਿਸੇ ਨੂੰ ਕਹੀਏ ਨਾ ਗੁਰੂ ਘਰ ਚੱਲਿਆ ਕਰ, ਤੇ ਅੱਗੋਂ ਜਵਾਬ ਦਿੰਦਾ ਕੀ ਕਹਿੰਦਾ? ਉਹ ਛੱਡ ਯਾਰ, ਬਥੇਰੀ ਉਮਰ ਪਈ ਆ, ਪਹਿਲਾਂ ਕਮਾਈ ਤੇ ਕਰ ਲਈਏ। ਸੱਚ ਜੀ, ਤੁਸੀਂ ਕਿਸੇ ਨੂੰ ਇੱਕ ਗੱਲ ਕਹਿ ਦਿਓ। ਠੀਕ, ਕੋਈ ਬੱਚਾ ਸੀਗਾ ਨਿਕਾ ਜਿਹਾ, 4-5 ਸਾਲ ਦਾ, ਗੁਰੂ ਘਰ ਜਾਣ ਲੱਗ ਪਿਆ। ਉਹ ਜਦੋਂ ਸਕੂਲ ਗਿਆ ਕਹਿਣ ਜਾਣ ਲਈ ਰੋਣ ਲੱਗ ਪਿਆ ਕਰੇ, ਜਦੋਂ ਗੁਰਦੁਆਰੇ ਜਾਣ ਲਈ ਕਹਿਣ ਦੱਸ ਪਿਆ ਕਰੇ, ਮਾਰਦਾ ਛਾਲਾਂ ਤੁਰ ਪਿਆ ਕਰੇ, ਮਾਰ ਸੇਵਾ ਕਰਿਆ ਕਰੇ ਉੱਥੇ। ਠੀਕ, ਤੇ ਹੋਇਆ ਕਿ ਉਹਨਾਂ ਦੇ ਘਰ ਦੇ ਕਿਸੇ ਲਾਗੇ ਬੈਠੇ ਸੀ, ਤੇ ਉਹਨਾਂ ਨੇ ਕਿਹਾ ਵੀ ਤੁਸੀਂ ਮਹਾਂਪੁਰਖਾਂ ਨੂੰ ਦੱਸੋ। ਉਹ ਮਹਾਂਪੁਰਖਾਂ ਕੋਲ ਗਏ, ਜਾ ਕੇ ਕੀ ਕਹਿੰਦੇ ਦੇਖੋ? ਕਹਿੰਦੇ ਬਾਬਾ ਜੀ ਕਿਰਪਾ ਕਰੋ, ਦੱਸੋ ਕੀ ਗੱਲ ਹੋ ਗਈ। ਕਹਿੰਦੇ ਬਾਬਾ ਜੀ ਗੁਰਦੁਆਰੇ ਬੜਾ ਆਉਂਦਾ ਮੁੰਡਾ। ਮਹਾਂਪੁਰਖਾਂ ਘੱਸ ਕੇ ਕਹਿੰਦੇ, ਕਹਿੰਦੇ ਤੇ ਕਿਰਪਾ ਆ ਕਲਪੁਰਖ ਦੀ, ਕਹਿੰਦੇ ਕਿਰਪਾ ਆ ਚੰਗੇ ਪਾਸੇ ਲੱਗਾ। ਹੁਣ ਦੇਖੋ ਜਿੱਦਾਂ ਦੀ ਆਪਾਂ ਨੂੰ ਸੋਚ ਆ, ਉਹ ਮਾਂ ਪਿਓ ਕਹਿੰਦੇ, ਕਹਿੰਦੇ ਬਾਬਾ ਜੀ ਕਿਰਪਾ ਕਰੋ ਵੀ, ਅਸੀਂ ਇਹ ਨਹੀਂ ਕਹਿੰਦੇ ਵੀ ਗੁਰੂ ਘਰ ਨਾ ਆਵੇ, ਅਸੀਂ ਤੇ ਕਹਿੰਦੇ ਆਵੇ, ਚੰਗੀ ਗੱਲ ਆ। ਪਰ ਕੀ ਹੈ? ਕਹਿੰਦੇ ਅਸੀਂ ਕਹਿੰਦੇ ਪਹਿਲਾਂ ਕੋਈ ਪੜ੍ਹ ਲਿਖ ਜਾਵੇ, ਕੋਈ ਅਫਸਰ ਬਣ ਜਾਵੇ, ਮਗਰੋਂ ਗੁਰੂ ਘਰ ਆਉਂਦਾ ਰਹੇ। ਦਾ ਮਤਲਬ ਗੁਰੂ ਘਰ ਆਉਣਾ ਛੋਟੀ ਚੀਜ਼ ਆ, ਤੇ ਸੰਸਾਰ ਦਾ ਅਫਸਰ ਬਣਨਾ ਵੱਡੀ ਚੀਜ਼ ਆ। ਇਹ ਕੀ ਹੈ? ਇਹ ਕੀ ਹੈ? ਇਹ ਅਵਰ ਸਿਖਾਈ। ਅਸੀਂ ਸੰਸਾਰੀ ਭਾਸ਼ਾ ਨੂੰ ਚੰਗਾ ਸਮਝਦੇ ਹਾਂ, ਸੰਸਾਰੀ ਪੜ੍ਹਾਈਆਂ ਨੂੰ ਉੱਤਮ ਸਮਝਦੇ ਹਾਂ, ਤੇ ਗੁਰੂ ਗ੍ਰੰਥ ਸਾਹਿਬ ਦੀ ਪੜ੍ਹਾਈ ਨੂੰ ਅਸੀਂ ਨੀਵਾਂ ਸਮਝਦੇ ਹਾਂ। ਜਦਕਿ ਉੱਚੇ ਦਾਤ ਕਿਹੜੀ ਆ? ਭਗਤ ਕਬੀਰ ਜੀ ਨੇ ਕਿਹਾ, ਕਹਿੰਦੇ ਉਹ ਭਾਈ ਗੱਲ ਸੁਣੋ, ਕਹਿੰਦੇ ਲੋਕ ਕੇ ਨਿੰਦੇ ਬਾਪੜਾ ਜੇ ਮਨ ਨਹੀਂ ਗਿਆਨ, ਲੋਕ ਕੇ ਨਿੰਦੇ ਬਾਪੜਾ ਜੇ ਮਨ ਨਹੀਂ ਗਿਆਨ, ਰਾਮ ਕਬੀਰਾ ਰਵ ਰਹੇ ਅਵਰ ਤਜੇ ਸਭ, काम। देखो कबीर जी ने क्यों गल कही है, कहिंदे लोग कहिंदे बापड़ा। कबीर जी कहिंदे मेरे नाल भी घटना घटी। किहड़ी घटना घटी? कहिंदे मैं बैठा सी ते मेरे घर भी शिकायत पहुंच गई। भई इहनूं कबीर नूं समझाओ, भई पहलां पढ़ लिख लवे, कोई चंगे पासे लग जाए, कोई अफसर बन जावे, मुड़ के कितें तुरिया रवे, पंडतां दे मगर तुरिया रवे, ते मंदर जांदा रवे, ते फिर वेद शास्त्र पढ़दा रवे। ते कबीर जी कहिंदे मैं अपने मां प्यो नूं कहा लोग के निंदे बापड़ा। कहिंदे ना लोगों की निंदा की परवाह नहीं करनी। कहिंदा क्यों? कहिंदे जह मन नहीं ज्ञान। कहिंदे इन्हां दे मन च ज्ञान ही है नहीं कि संसार की पढ़ाई उत्तम है। कहिंदे अहंकार की पढ़ाई उत्तम है, इन्हां नूं कहड़ा ज्ञान है? इन्हें निंदा की परवाह नहीं करनी, छड्डो। कहिंदे इह निंदा करदे ते करी जाण। कहिंदे ना तो कबीर कुराहे पै गया ते पै जाण दे, कोई गल नहीं। फिर कबीर जी कहिंदे, कहिंदे राम कबीरा रव रहे। कबीर जी कहिंदे मैं तां परमात्मा दे नाम च रंगिया हुण। अवर तजे सब काम, तजे छड्डे नहीं, तजे छड्डना शरीर करके, तजना मन करके। कबीर जी कहिंदे मैं मन करके सारे काम काज छड दिते, अंदरों त्याग दिते ने, छड्डे नहीं उन्होंने, खेस बुनने, खेस बुनते रहे, सेवा करते रहे, पर मन तो त्याग कर दिता। कहिंदे मैनू परवाह नहीं, खेस बनन दे नाल पैसे वध मिलदे तां वी ठीक है, घट मिलदे तां वी ठीक है। उन्होंने आ गल कही, कहिंदे परवाह नहीं। उही गल इत्थे कहिंदे ने, कहिंदे घर की बुलाई अवर सिखाई। कहिंदे जिहड़ी मन बिरती सी ना बिल्ली वांगू संतोखहीनता वाली, कहिंदे अवर सिखाई। कहिंदे मैं गुरु कोल गया ते मैनूं गुरु जी ने सिक्ख्या दूजी दित्ती। किहड़ी सिक्ख्या दित्ती? कहिंदे उहनां संसार दी सिक्ख्या नहीं दित्ती, मैनूं निरंकार दी सिक्ख्या दित्ती। अवर सिखाई, मूसा देख डराई ने। मूसा की है? चूहा। हुण किहड़ा चूहा? हुण ध्यान दिओ, बड़े ध्यान नाल समझना। गुरु जी ने इहो जिहे अखर वरते ने, उत्थे चूहा अखर आ गया। पहलां बिल्ली आ गया, हुण चूहा आ गया। इह सारियां मन बिरतियां। चूहा की है? बिल्ली चूहे मगर भजदी है। बिल्ली चूहे मगर भजदी है, जिन्ने मर्जी दिहाड़ी च मिल जाए खाई जाती है। ते जिहड़ा मन आ, मन संसार दीआं झूठीआं मंगां मगर भजदा, तृष्णावां मगर भजदा, संसार दीआं दातां मगर भजदा। ठीक है, साडी मन बिरती, इहदे मतलब साडी मन बिरती बिल्ली वर्गी है। साडे अंदर संतोख नहीं है, सवेर तों लै के शाम तक असीं संसार दा धन इकट्ठा करन नूं फिरदे, है ना, मगर भजे फिरदिआं वी मिल जाए, वी मिल जाए, असीं चूहा फड़न नूं फिरदे। इत्थे की आ, मूसा देख डराई रे। ਕਹਿੰਦਾ ਜਿਹੜੀ ਮਨ ਬਿਰਤੀ ਬਿੱਲੀ ਵਰਗੀ ਸੀ ਨਾ ਪਹਿਲਾਂ, ਸੰਸਾਰ ਦੇ ਧੰਦਿਆਂ ਮਗਰ ਭਜਦੀ ਸੀ, ਸੰਸਾਰ ਦੇ ਚੂਹੇ ਖਾਣਾ ਚਾਹੁੰਦੀ ਸੀ, ਮੋਹ ਮਾਇਆ ਨੂੰ ਫੜਨਾ ਚਾਹੁੰਦੀ ਸੀਗੀ, ਧਨ ਇਕੱਠਾ ਕਰਨਾ ਚਾਹੁੰਦੀ ਸੀ। ਕਹਿੰਦੇ ਐਸੀ ਗੁਰੂ ਨੇ ਕਿਰਪਾ ਕੀਤੀ, ਐਸੀ ਦਾਤ ਸਿਖਾਈ ਆ, ਐਸੀ ਸਿੱਖਿਆ ਮਿਲ ਗਈ ਗੁਰੂ ਗ੍ਰੰਥ ਸਾਹਿਬ ਦੇ ਕੋਲੋਂ। ਮੂਸਾ ਦੇਖ ਡਰਾਈ ਦੇ। ਕਹਿੰਦੇ ਹੁਣ ਚੂਹੇ ਨੂੰ ਵੇਖ ਕੇ ਤੇ ਡਰ ਲੱਗਦਾ ਬਿੱਲੀ ਨੂੰ। ਬਿੱਲੀ ਖਲੋ ਗਈ ਅੱਗੇ ਚੂਹਾ, ਤੇ ਸਾਰੇ ਵੇਖਣ ਵੀ ਬਿੱਲੀ ਚੂਹੇ ਤੋਂ ਡਰੀ ਜਾਣ ਡਈ ਹੈ। ਇਹ ਕਿੱਦਾਂ ਹੋ ਸਕਦਾ? ਇਹ ਕਿੱਦਾਂ ਹੋ ਸਕਦਾ ਵੀ ਬਿੱਲੀ ਚੂਹੇ ਡਰਦੀ ਹੈ? ਕਹਿੰਦੇ ਕਿਉਂ? ਕਿਉਂਕਿ ਬਿੱਲੀ ਦਾ ਤਾਂ ਕੰਮ ਹੀ ਚੂਹਾ ਖਾਣਾ, ਤੇ ਹੁਣ ਖਲੋ ਗਈ। ਕਿਹੜੀ ਗੱਲੋਂ? ਮਨ ਬਿਰਤੀ ਤਬਦੀਲ ਹੋ ਗਈ ਹੈ। ਕਹਿੰਦੇ ਸਾਡੀ ਮਨ ਬਿਰਤੀ ਸੰਸਾਰ ਦਾ ਧਨ ਇਕੱਠਾ ਕਰਨ ਦੀ ਸੀ, ਸੰਸਾਰ ਦੀ ਮੋਹ ਮਾਇਆ ਮਗਰ ਭੱਜਣ ਦੀ। ਜਦੋਂ ਗੁਰੂ ਦੇ ਲੜ ਲੱਗੇ, ਮਨ ਬਿਰਤੀ ਤਬਦੀਲ ਹੋ ਗਈ। ਕੈਸੀ ਤਬਦੀਲ ਹੋਈ ਵੀ ਹੁਣ ਚੂਹੇ ਤੋਂ ਡਰਨ ਲੱਗ ਪਈ? ਕਹਿੰਦਾ ਪਾ ਸੰਸਾਰੀ ਝੂਠੇ ਪਦਾਰਥਾਂ ਤੋਂ ਸੰਗਣ ਲੱਗ ਪਈ। ਕਹਿੰਦੀ ਮੈਨੂੰ ਇਹਨਾਂ ਦੀ ਲੋੜ ਨਹੀਂ ਹੈ। ਆ ਮਨ ਬਿਰਤੀ ਬਣ ਗਈ। 381 ਅੰਗ ਦੇ ਉੱਤੇ ਆਏ ਪੰਕਤੀਆਂ, 381 ਅੰਗ ਦੇ ਉੱਤੇ। ਠੀਕ ਹੈ ਬਈ? ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿਣ ਲੱਗੇ? ਕਹਿੰਦੇ ਭਾਈ ਵਿਚਾਰ ਕਰ। ਠੀਕ ਹੈ, ਘਰ ਕੀ ਬਿਲਾਈ ਅਵਰ ਸਿਖਾਈ, ਮੂਸਾ ਦੇਖ ਡਰਾਈ ਦੇ। ਅੱਜ ਕੈ ਵਸ ਗੁਰ ਕੀਨੋ ਕਿਹਰ, ਅੱਜ ਕੈ ਵਸ ਗੁਰ ਕੀਨੋ ਕਿਹਰ, ਕੁੱਕਰ ਤਿਰੇ ਲਗਾਈ ਦੇ। ਧਿਆਨ ਦੇਣਾ, ਅੱਜ ਕੇ ਵਸ, ਅੱਜ ਕਿਹਨੂੰ ਕਹਿੰਦੇ? ਬੱਕਰੀ ਨੂੰ ਕਹਿੰਦੇ ਆ। ਅੱਜ ਨਿਮਰਤਾ ਨੂੰ ਕਹਿੰਦੇ ਆ, ਬੱਕਰੀ ਨਿਮਰਤਾ ਆ। ਠੀਕ ਹੈ ਬਈ? ਬੱਕਰੀ ਅੱਖਰ ਜਿਹੜਾ ਨਾ, ਉਹ ਨਿਮਰਤਾ ਆ। ਅੱਜ ਕੇ ਵਸ ਗੁਰ, ਇੱਥੇ ਗੱਗੇ ਨੂੰ ਔਂਕੜ, ਰਾੜੇ ਨੂੰ ਸਿਆਰੀ ਹੈ। ਇੱਥੇ ਗੁਰ, ਇੱਥੇ ਭਾਵ ਗੁਰ ਦਾ ਭਾਵ ਗੁਰੂ ਹੈ, ਕਿਉਂਕਿ ਸਿਆਰੀ ਪਾਈ ਹੈ। ਠੀਕ ਹੈ ਬਈ? ਗੁਰੂ ਹੈ। ਕੀ ਕਹਿਣ ਲੱਗੇ? ਕਹਿੰਦੇ ਵੀ ਗੁਰੂ ਸਾਹਿਬਾਂ ਨੇ ਐਸੀ ਮੇਰੇ ਤੇ ਕਿਰਪਾ ਕੀਤੀ, ਐਸੀ ਰਹਿਮਤ ਕਰ ਦਿੱਤੀ ਹੈ ਮੇਰੇ ਤੇ, ਕਿ ਜਦੋਂ ਨਾ ਮੈਂ ਗੁਰੂ ਗ੍ਰੰਥ ਸਾਹਿਬ ਤੇ ਲੜ ਲੱਗਾ, ਗੁਰੂ ਜੀ ਨੇ ਪ੍ਰਕਾਸ਼ ਕੀਤਾ, ਗੁਰੂ ਜੀ ਨੇ ਮੈਨੂੰ ਸੋਝੀ ਬਖਸ਼ਿਸ਼ ਕੀਤੀ ਹੈ। ਕਹਿੰਦੇ ਕੈਸੀ ਸੋਝੀ ਬਖਸ਼ਿਸ਼ ਕੀਤੀ ਆ? ਕਹਿੰਦੇ ਅੱਜ ਕੈ ਵਸ, ਕਹਿੰਦੇ ਮੇਰੀ ਨਿਮਰਤਾ ਦੇ ਵਸ ਚ ਨਾ ਕੀ ਕੀਤਾ? ਗੁਰ ਕਿਨੋ ਕਿਹਰ, ਕਿਹਰ ਕਿਹਨੂੰ ਕਹਿੰਦੇ? ਸ਼ੇਰ ਨੂੰ। ਤੇ ਸ਼ੇਰ ਕੀ ਹੈ ਸਾਡੇ ਅੰਦਰ? ਹੰਕਾਰ। ਕਹਿੰਦਾ ਮੇਰੇ ਅੰਦਰ ਹੰਕਾਰ ਬੜਾ ਸੀ, ਹੋਮੇ ਬੜੀ ਸੀ। ਕਹਿੰਦੇ ਫਿਰ, ਕਹਿੰਦੇ ਜਿਉਂਦਾ ਮੈਂ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਾ, ਮੈਨੂੰ ਗੁਰਬਾਣੀ ਦੀ ਸੋਝੀ ਆਉਣ ਲੱਗੀ ਆ, ਤੇ ਤਬਦੀਲੀ ਆ ਗਈ। ਕੈਸੀ ਤਬਦੀਲੀ ਆਈ ਆ? ਅੱਜ ਕੇ ਵਸ, ਕਹਿੰਦੇ ਮੇਰੀ ਨਿਮਰਤਾ ਦੇ ਵਸ, ਗੁਰੂ ਜੀ ਨੇ ਮੇਰਾ ਹੰਕਾਰ ਕਰ ਦਿੱਤਾ। ਕਿਉਂਕਿ ਜਿਹਦੇ ਅੰਦਰ ਨਿਮਰਤਾ ਉਹ ਹੰਕਾਰ ਤੇ ਕਾਬੂ ਕਰ ਸਕਦੀ ਹੈ, ਜਿਹਦੇ ਅੰਦਰ ਨਿਮਰਤਾ ਨਹੀਂ ਹੈ ਨਾ, ਉਹ ਕਦੀ ਹੰਕਾਰ ਤੇ ਕਾਬੂ ਨਹੀਂ ਕਰ ਸਕਦਾ ਆਪਣੇ ਅੰਦਰ। ਸਭ ਤੋਂ ਵੱਡਾ ਹੰਕਾਰ ਤੇ ਕਾਬੂ ਕਰਨ ਦੀ ਯੁਕਤੀ ਨਿਮਰਤਾ ਆ। ਜਦੋਂ ਤੁਹਾਡੇ ਅੰਦਰ ਨਿਮਰਤਾ ਆਉਂਦੀ ਹੈ ਨਾ, ਤੁਹਾਡਾ ਹੰਕਾਰ ਕਾਬੂ ਚ ਆ ਜਾਂਦਾ ਆਪੇ ਆਪੇ। ਕਦੀ ਦੇਖਿਓ ਤੁਸੀਂ ਕਿਤੇ ਜਾਣ ਰਹੇ ਹੋ, ਠੀਕ, ਤੁਹਾਡੇ ਮਨ ਚ ਹੰਕਾਰ ਹੈ ਨਾ, ਇਹ ਬੰਦਾ ਗੱਲਾਂ ਕਰਨਾ ਮੈਨੂੰ ਘੱਟ ਆ, ਮੈਨੂੰ ਕਿਹੜੀ ਅਕਲ ਨਹੀਂ, ਮੈਨੂੰ ਕਿਹੜੀ ਸੋਚੀ ਨਹੀਂ, ਮੈਂ ਤੈਨੂੰ ਘੱਟ ਅਮੀਰ ਹੈ, ਮੇਰੇ ਕੋਲ ਪੈਸੇ ਹੈ ਨਹੀਂ, ਮੇਰੇ ਕੋਲ ਗੱਡੀ ਹੈ ਨਹੀਂ। ਪਰ ਗੁਰੂ ਪਿਆਰੋ ਅਗਲੇ ਪਲ ਤੁਹਾਡੀ ਮਨ ਬਿਰਤੀ ਚ ਕੀ ਆਇਆ ਵੀ ਛੱਡ ਯਾਰ, ਇਹ ਗੱਡੀ ਮੇਰੇ ਕੋਲ ਹੈਗੀ ਜ਼ਰੂਰ ਆ ਪਰ ਇਹ ਮੇਰੀ ਨਹੀਂ ਹੈ, ਰੱਬ ਦੀ ਬਖਸ਼ੀ ਦਾਤ ਆ। ਤੁਹਾਡੇ ਮਨ ਚ ਆਇਆ ਆ ਮੇਰੇ ਕੋਲ ਪੈਲੀ ਹੈਗੀ ਜ਼ਰੂਰ ਆ ਪਰ ਇਹ ਪਰਮਾਤਮਾ ਦੀ ਰਹਿਮਤ ਹੈ, ਮੇਰੇ ਪੱਲੇ ਕੀ ਸੀਗਾ, ਮੈਂ ਇੰਨੇ ਜੋਗਾ ਕਿੱਥੋਂ ਹੋ ਗਿਆ ਤੇਰੀਆਂ ਰਹਿਮਤਾਂ। ਜਦੋਂ ਤੁਹਾਡੇ ਮਨ ਚ ਵਿਚਾਰ ਆ ਗਿਆ ਵੀ ਰੱਬਾ ਤੇਰਾ ਦਿੱਤਾ ਸਭ ਕੁਛ ਆ, ਤੁਹਾਡੇ ਚ ਨਿਮਰਤਾ ਆ ਜਾਊਗੀ। ਪਹਿਲਾਂ ਤੁਸੀਂ ਆਕੜ ਕੇ ਲਾਗੋ ਲੰਘਣ ਲੱਗੋਗੇ, ਹੁਣ ਤੁਸੀਂ ਗੱਡੀ ਖੜੀ ਕਰਕੇ ਵੀ ਕਿਸੇ ਗਰੀਬ ਨੂੰ ਨਮਸਕਾਰ ਕੇ ਕਹੋਗੇ ਚਾਚਾ ਜੀ ਕੀ ਹਾਲ ਹੈ। ਕਹਿੰਦਾ ਪੁੱਤਰ ਉਹ ਤੂੰ ਗੱਡੀ ਖੜੀ ਕਰਕੇ ਮੈਨੂੰ ਪੁੱਛਿਆ ਚਾਚਾ ਜੀ ਕੀ ਹਾਲ ਹੈ, ਮੈਂ ਤੇਰਾ ਕੀ ਲੱਗਦਾ, ਠੀਕ। ਤੇ ਕੀ ਕਹਿੰਦਾ, ਦੇਖੋ ਪਿਆਰ ਨਾਲ ਚਾਚਾ ਜੀ ਕਿੱਥੇ ਜਾਣਾ ਛੱਡਾਂ ਵਾ, ਜਾਣ ਆਪੋਜਿਟ ਰਹੇ ਨੇ, ਉਹ ਉੱਧਰ ਨੂੰ ਜਾਣ ਡਿਆ ਉਹ ਇੱਧਰ ਨੂੰ ਆਉਣ ਡਿਆ, ਤੇ ਗੱਡੀ ਖੜੀ ਕਹਿੰਦਾ ਚਾਚਾ ਜੀ ਛੱਡਾਂ ਵਾ। ਕਹਿੰਦਾ ਨਹੀਂ ਪੁੱਤਰ ਤੂੰ ਇੱਧਰ ਨੂੰ ਜਾਣ ਡਿਆ, ਜਾ ਤੂੰ ਮੇਰਾ ਪੁੱਤਰ। ਕਹਿੰਦਾ ਨਹੀਂ ਚਾਚਾ ਛੱਡਣਾ ਵਾ ਤੈਨੂੰ ਪਹਿਲਾਂ, ਨਹੀਂ ਪੁੱਤਰ ਕੋਈ ਗੱਲ ਨਹੀਂ ਮੈਂ ਬੈਠੀ ਰੁਕ ਜਾਂਦਾ ਵਾ, ਤੂੰ ਜਾ ਮੇਰਾ ਪੁੱਤਰ। ਛੱਡ ਕੇ ਵੀ ਨਹੀਂ ਆਇਆ, ਚਲਾ ਗਿਆ ਆਪਣੀ ਗੱਡੀ ਤੇ। ਪਰ ਸਾਰੇ ਪਿੰਡ ਚ ਧੁੰਮਾਂ ਪੈ ਗਈਆਂ ਵੀ ਫਲਾਣੇ ਸੋ ਦੇ ਮੁੰਡੇ ਦੇ ਅੰਦਰ ਨਿਮਰਤਾ ਬੜੀ ਹੈ। ਕਿਸੇ ਨੇ ਪੁੱਛਿਆ ਕੀ ਨਿਮਰਤਾ ਵੇਖੀ, ਉਹਦੇ ਘਮੰਡੀ ਬੜਾ, ਉਹਦੇ ਘਮੰਡੀ ਬੜੇ ਨੇ, ਉਹਨਾਂ ਦੇ ਆਕੜ ਬੜੀ ਹੈ, ਗੱਡੀਆਂ ਲਈ ਫਿਰਦੇ ਅਸੀਂ। ਉਹ ਅੱਗੋਂ ਹੱਥ ਜੋੜ ਕੇ ਕਹਿੰਦਾ ਯਾਰ ਗੱਲ ਸੁਣ, ਤੁਸੀਂ ਕਹਿੰਦੇ ਹੋ ਆਕੜ ਪਰ ਮੈਂ ਨਿਮਰਤਾ ਬੜੀ ਵੇਖੀ ਹੈ। ਉਸ ਬੱਚੇ ਨੇ ਗੱਡੀ ਖੜੀ ਕੀਤੀ, ਉਤਰ ਕੇ ਮੈਨੂੰ ਮਿਲਿਆ, ਮੇਰੇ ਗੁੱਡੀ ਹੱਥ ਲਾਇਆ ਤੇ ਮੈਨੂੰ ਕਹਿੰਦਾ ਚਾਚਾ ਜੀ ਛੱਡਿਆ ਵਾ। ਇਹ ਫਿਰ ਤੁਹਾਨੂੰ ਛੱਡਣ ਗਿਆ, ਦੇਖੋ ਅੱਗੋਂ ਆਕੜਦਾ ਅਜੇ ਵੀ, ਤੁਹਾਨੂੰ ਛੱਡਣ ਗਿਆ। ਕਹਿੰਦਾ ਨਹੀਂ, ਤੇ ਫਿਰ ਕਿੱਦਾਂ ਨਿਮਰਤਾ ਕਿੱਦਾਂ ਹੋ ਗਈ? ਕਹਿੰਦੇ ਪੁੱਤਰ ਜਿਸ ਬੰਦੇ ਨੇ ਮੈਨੂੰ ਇੰਨੀ ਗੱਲ ਪੁੱਛ ਲਈ ਚਾਚਾ ਜੀ ਛੱਡਾਂ ਵਾ ਚ ਨਿਮਰਤਾ ਸੀ ਤਾਂ ਹੀ ਪੁੱਛਣ ਜੋਗਾ ਹੋਇਆ, ਨਹੀਂ ਤੇ ਪੁੱਛਣਾ ਉਹਨੇ ਕਿੱਥੇ ਸੀ। ਇਹਦਾ ਮਤਲਬ ਕੀ ਹੈ? ਬਾਣੀ ਚ ਲਿਖਿਆ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ, ਫਿਰ ਲਿਖਿਆ ਨੀਵੇਂ ਸੌ ਗੌਰਾ ਹੋਏ। ਗੌਰਾ ਪਤਾ ਕਿਹਨੂੰ ਕਹਿੰਦੇ? ਭਾਰਾ। ਆਂਦੇ ਜਿਹੜੀ ਚੀਜ਼ ਨਿਉਂਦੀ ਹੈ ਨਾ ਉਹ ਹਮੇਸ਼ਾ ਭਾਰੀ ਹੁੰਦੀ ਹੈ। ਜਿਹਦੇ ਅੰਦਰ ਨਿਮਰਤਾ ਆ, ਸਮਝ ਲਓ ਸੰਸਾਰ ਦੇ ਉੱਤੇ ਭਾਰ ਆਇਆ, ਉਹਨੇ ਸਾਰੇ ਸੰਸਾਰ ਨੂੰ ਢਾ ਲੈਣਾ, ਇਹਦਾ ਮਤਲਬ ਸਾਰੇ ਸੰਸਾਰ ਨੂੰ ਉਹਨੇ ਜਿੱਤ ਲੈਣਾ ਜਿਹ ਚ ਨਿਮਰਤਾ ਆਇਆ। ਨਿਮਰਤਾ ਇਹੋ ਜਿਹੀ ਤਾਕਤ ਹੈ, ਇਹੋ ਜਿਹੀ ਸ਼ਕਤੀ ਹੈ। ਇੱਥੇ ਵੀ ਗੁਰੂ ਜੀ ਨੇ ਉਹੀ ਕਿਹਾ, ਅੱਜ ਕੇ ਵਸ ਗੁਰ ਕੀਨੋ ਕਿਹਰ, ਅੱਜ ਦਾ ਭਾਵ ਨਿਮਰਤਾ। ਕਹਿੰਦੇ ਮੇਰੀ ਨਿਮਰਤਾ ਦੇ ਅਧੀਨ, ਮੇਰੀ ਨਿਮਰਤਾ ਦੇ ਵਸ ਵਿੱਚ ਗੁਰੂ ਜੀ ਨੇ ਹੰਕਾਰ ਕਰ ਦਿੱਤਾ। ਕਿੱਥੋਂ? ਜਦੋਂ ਗੁਰੂ ਕੋਲ ਸਿੱਖਿਆ ਮਿਲੀ, ਜਦੋਂ ਗੁਰਬਾਣੀ ਧਿਆਨ ਨਾਲ ਪੜ੍ਹੀ। ਤੇ ਜੇ ਆਪਾਂ ਇੱਦਾਂ ਹੀ ਪੜ੍ਹੀ ਫੜ ਫੜ ਗੱਡੀ ਲੱਦੀਏ, ਪਲਟੀ ਜਾਓ ਫਟਾਫਟ, ਪਲਟੀ ਜਾਓ ਫਟਾਫਟ, ਨਹੀਂ। ਗੁਰਬਾਣੀ ਪੜ੍ਹਨ ਲੱਗਿਆ ਐਸੀ ਮਨਬਿਰਤੀ ਬਣਾਓ, ਐਸੀ ਮਨਬਿਰਤੀ ਬਣਾਓ ਕਿ ਸਭ ਤੋਂ ਪਹਿਲਾਂ ਤਾਂ ਆਪ ਦੇ ਮਨ ਵਿੱਚ ਇੱਕ ਚੀਜ਼ ਆਉਣੀ ਚਾਹੀਦੀ ਕਿ ਮੈਂ ਧੰਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਦੇ ਵਿੱਚੋਂ ਕੁਝ ਲੈਣਾ ਆ ਅੱਜ। ਤੇ ਲੈਣਾ ਕੀ ਆ? ਇਹ ਮਨ ਚ ਸੋਚਣਾ, ਇਹ ਨਾ ਕਹਿਣਾ ਵੀ ਮੈਂ ਧੰਨ ਗੁਰੂ ਗ੍ਰੰਥ ਸਾਹਿਬ ਤੁਹਾਡੇ ਚਰਨਾਂ ਚੋਂ ਲੈਣਾ ਹੈ, ਮੈਨੂੰ ਕਾਰ ਮਿਲ ਜੇ, ਮੈਨੂੰ ਕੋਠੀ ਮਿਲ ਜੇ, ਅੱਜ ਗੁਰੂ ਗ੍ਰੰਥ ਸਾਹਿਬ ਨੂੰ ਅੱਗੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਮੈਂ ਤੁਹਾਡੇ ਚਰਨਾਂ ਚੋਂ ਲੈਣਾ ਹੈ। ਕਹਿੰਦੇ ਕੀ ਲੈਣਾ? ਮੈਂ ਤੁਹਾਡੇ ਚਰਨਾਂ ਚੋਂ ਗਿਆਨ ਲੈਣਾ, ਸੋਝੀ ਲੈਣੀ ਹੈ। ਜਿਹਨੇ ਇਹਦੇ ਕੋਲੋਂ ਸੋਝੀ ਮੰਗ ਲਈ, ਗਿਆਨ ਮੰਗ ਲਿਆ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਉਹਦੇ ਵਰਗਾ ਤਾਂ ਗੁਰਸਿੱਖੀ ਕੋਈ ਨਹੀਂ, ਉਹਦੇ ਵਰਗਾ ਤਾਂ ਨੀਵਾਂ ਹੀ ਕੋਈ ਨਹੀਂ ਹੈ। ਫਿਰ ਅੱਗੇ ਗੁਰੂ ਜੀ ਨੇ ਕੀ ਕਿਹਾ? ਕੁੱਕਰ ਤਿੰਨੇ ਲਗਾਈ ਦੇ, ਕੁੱਕਰ ਭਾਵ ਕੁੱਤਾ। ਕਹਿੰਦੇ ਜਿਹੜੀ ਸਾਡੀ ਮਨਬਿਰਤੀ ਹੈ ਨਾ, ਇਹ ਕੁੱਤੇ ਵਾਲੀ ਹੈ। ਕੁੱਤੇ ਵਾਲੀ ਕਿੱਦਾਂ? ਤਮੋ ਗੁਣ ਸਾਡੇ ਅੰਦਰ, ਤਮੋ ਗੁਣ ਆ, ਕੁੱਤੇ ਵਾਲਾ ਸੁਭਾਅ ਬਣਿਆ ਪਿਆ। ਜਿੱਦਾਂ ਕੁੱਤਾ ਹਲਕਾਇਆ ਹੀ ਫਿਰਨ ਰਿਹਾ, ਜਿੱਥੇ ਮਰਜ਼ੀ ਮਿਲ ਜਾਏ ਖਾਈ ਤੁਰੀ ਜਾਂਦਾ, ਖੋਈ ਤੁਰੀ ਜਾਂਦਾ, ਕਦੀ ਕਿਸੇ ਨੂੰ ਪੈ ਜਾਂਦਾ ਆਪਣੇ ਪੇਟ ਦੀ ਖਾਤਰ। ਕਹਿੰਦੇ ਸਾਡਾ ਮਨ ਬਿਰਤੀ ਸੁਭਾਅ ਵੀ ਇੱਦਾਂ ਦਾ ਬਣਿਆ। ਕੁੱਕਰ ਤਿੰਨੇ, ਤਿੰਨੇ ਦਾ ਮਨੋ ਕੀ ਹੈ? ਤਿੰਨ ਕਾਂ। ਕਹਿੰਦੇ ਵੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕੀਤੀ, ਜਦੋਂ ਆਪ ਜੀ ਦੀ ਗੁਰਬਾਣੀ ਦੀ ਸੋਝੀ ਆਈ ਨਾ ਮੈਨੂੰ। ਕਹਿੰਦੇ ਕੀ? ਕਹਿੰਦੇ ਫਿਰ ਮੇਰੀ ਮਨ ਬਿਰਤੀ ਕੁੱਤੇ ਵਰਗੀ ਸੀ, ਤਮੋ ਗੁਣ ਭਰੀ ਫਿਰਦੀ ਸੀ, ਤਿੰਨੇ ਲਗਾਈ ਦੇ। ਕਹਿੰਦੇ ਆਪ ਜੀ ਦੀ ਕਿਰਪਾ ਨੇ ਘਾ ਜੁਗਣ ਲਾਤੀ ਬਿਰਤੀ ਮੇਰੀ। ਕਹਿੰਦਾ ਭਾਵ ਕੀ? ਤਮੋ ਗੁਣ ਤੋਂ ਲਿਆ ਕੇ ਸਤੋ ਗੁਣ ਤੇ ਖੜਾ ਕਰ ਦਿੱਤੀ। ਕਹਿੰਦਾ ਭਾਵ ਨਿਮਰਤਾ ਐਸੀ ਆ ਗਈ ਅੰਦਰ ਵੀ ਮੇਰੇ ਚ ਸੰਸਾਰ ਦੀ ਤੰਗ ਨਹੀਂ ਰਹੀ, ਹੁਣ ਤਾਂ ਸੰਸਾਰ ਮੈਨੂੰ ਆਪਣੇ ਨਾਲੋਂ ਉੱਚਾ ਲੱਗਦਾ ਹੈ, ਸੰਸਾਰ ਸਾਨੂੰ ਮੇਰੇ ਆਪਣੇ ਨਾਲੋਂ ਚੰਗਾ ਲੱਗਦਾ ਹੈ, ਸਾਰੇ ਮੈਨੂੰ ਲੱਗਦਾ ਜਿਵੇਂ ਪੜ੍ਹੇ ਲਿਖੇ ਗੁਣੀ ਗਿਆਨੀ ਨੇ ਤੇ ਮੇਰੇ ਪੱਲੇ ਕੁਛ ਵੀ ਨਹੀਂ। ਮਨ ਬਿਰਤੀ ਬਣ ਗਈ, ਠੀਕ ਹੈ। ਜਿੰਨਾ ਨੀਵੇਂ ਹੋਵੋਗੇ, ਜਿੰਨਾ ਨੀਵੇਂ ਹੋਵੋਗੇ, ਇਹ ਗੁਰਬਾਣੀ ਉਨੀ ਤੁਹਾਡੇ ਅੰਦਰ ਅਸਰ ਕਰਦੀ ਜਾਏਗੀ, ਤੁਹਾਡੇ ਅੰਦਰ ਵੜਦੀ ਜਾਏਗੀ, ਤੁਸੀਂ ਹੈਰਾਨ ਹੋਵੋਗੇ। ਕਦੀ ਦੇਖਿਓ ਤੁਸੀਂ ਗੁਰਬਾਣੀ ਪੜ੍ਹਦੇ ਪਏ ਹੋ, ਠੀਕ, ਅਗਰ ਤੁਹਾਡੇ ਮਨ ਚ ਵੀ ਮੈਂ ਨਹੀਂ ਕਦੀ ਨਾਗਾ ਪਾਇਆ, ਮੈਂ ਨਹੀਂ ਕਦੀ ਪਿੱਛੇ ਹਟਿਆ, ਤੇ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਤੁਸੀਂ ਭਾਵੇਂ ਸਟੀਕ ਰੱਖ ਕੇ ਪੋਥੀ ਰੱਖ ਕੇ ਪੜ੍ਹ ਲਓ, ਤੁਹਾਨੂੰ ਸਮਝ ਨਹੀਂ ਆਉਣੀ। ਤੇ ਜਿੱਦਾਂ ਤੁਹਾਡੇ ਮਨ ਚ ਆਇਆ ਨਾ ਕਿ ਇਹ ਹੈ ਅਕਾਲ ਪੁਰਖ, ਇਹ ਤੇ ਐਸੀ ਦਾਤ ਹੈ ਵੀ ਤੁਸੀਂ ਪੜ੍ਹਾਓ ਤੇ ਪੜ੍ਹ ਲਈਏ, ਵਰਨਾ ਪੜ੍ਹੀ ਨਹੀਂ ਜਾ ਸਕਦੀ। ਤੁਸੀਂ ਸਮਝਾਓ ਤੇ ਸਮਝ ਲੱਗਣੀ, ਵਰਨਾ ਸਮਝੀ ਨਹੀਂ ਜਾ ਸਕਦੀ। ਜਾਓ ਤੁਸੀਂ ਸਵੇਰੇ ਪਾਠ ਕਰਨ ਲੱਗ ਪਿਓ ਤੇ ਕੋਈ ਤੁਹਾਨੂੰ ਪੁੱਛੇ ਪਾਠ ਕਰਦਾ ਹੁੰਦਾ ਤਾਂ ਕੀ ਕਿਹੋ? ਕਹਿੰਦੇ ਤੇ ਮਾਲਕ ਦੀ ਕਿਰਪਾ ਉਹ ਕਰਵਾ ਲੈਣ ਤੇ ਕਰ ਲਈਦਾ, ਅਸੀਂ ਕਰਨ ਜੋਗੇ ਕਿੱਥੋਂ? ਗੁਰਦੁਆਰੇ ਜਾਣਾ ਹੁੰਦਾ ਤੇ ਕੀ ਕਿਹੋ? ਉਹਨਾਂ ਦੀ ਮਰਜ਼ੀ ਲੈ ਜਾਣ ਤੇ ਲੈ ਜਾਣ, ਅਸੀਂ ਜਾਣ ਜੋਗੇ ਕਿੱਥੋਂ? ਤਾਕਤ ਅਕਾਲ ਪੁਰਖ ਦੀ ਹੈ। ਜਾਓ ਤੁਸੀਂ ਕੁਝ ਨਹੀਂ ਕੀਤਾ, ਤੁਸੀਂ ਕੋਈ ਮਿਹਨਤ ਨਹੀਂ ਕੀਤੀ, ਤੁਹਾਡੇ ਅੰਦਰੋਂ ਹੀ ਗੁਰਬਾਣੀ ਦੀ ਵਿਚਾਰ ਚੱਲਣ ਲੱਗ ਪਈ ਆਪੇ। ਕਿਸੇ ਨੇ ਪੁੱਛਿਆ ਇਹ ਕਿੱਦਾਂ ਹੋ ਸਕਦਾ? ਭਾਈ ਗੱਲ ਸੁਣ, ਅੰਦਰ ਹੀ ਜਵਾਲਾ ਆ, ਅੰਦਰ ਹੀ ਬ੍ਰਹਮ ਗਿਆਨ ਹੈ, ਅੰਦਰ ਹੀ ਪਰਮਾਤਮਾ ਹੈ, ਅੰਦਰ ਹੀ ਪ੍ਰਕਾਸ਼ ਹੈ, ਸਭ ਕੁਛ ਅੰਦਰ ਹੀ ਹੈ। ਪਰ ਜਿੱਦਣ ਤੂੰ ਘਰ ਬਹਿ ਗਿਆ ਆਪਣੇ, ਤੇਰੇ ਅੰਦਰੋਂ ਹੀ ਸਭ ਕੁਛ ਮਿਲ ਜਾਣਾ, ਅੰਦਰੋਂ ਹੀ ਮਿਲ ਜਾਣਾ। ਐਵੇਂ ਨਾ ਭੁਲੇਖੇ ਚ ਪੈ ਜਾਓ ਕਿਤੇ, ਠੀਕ ਵੀ ਬੜੇ ਧੱਕੇ ਖਾਣੇ ਪੈਂਦੇ ਆ, ਕਹਿੰਦੇ ਨੇ ਬੜੀ ਜੱਦੋਜਹਿਦ ਕਰਨੀ ਪੈਂਦੀ ਹੈ, ਬੜੇ ਧੱਕੇ ਖਾਣੇ ਪੈਂਦੇ ਆ ਤਾਂ ਕਿਤੇ ਗਿਆਨ ਲੱਭਦਾ, ਕੋਈ ਧੱਕਾ ਨਹੀਂ ਖਾਣਾ ਪੈਂਦਾ। ਠੀਕ ਹੈ ਬਈ, ਜਿੱਦਣ ਤੁਹਾਡੀ ਮਨ ਬਿਰਤੀ ਬਣ ਗਈ ਨਾ, ਤੁਸੀਂ ਆਪਣੇ ਅੰਦਰ ਬਹਿ ਗਏ, ਆਪਣੇ ਘਰ ਜਾ ਕੇ ਬਹਿ ਗਏ, ਅਗਲੀਆਂ ਪੰਕਤੀਆਂ ਆਉਣੀਆਂ ਦੇਖਿਓ ਹੁਣ। ਠੀਕ ਹੈ, ਗੁਰੂ ਜੀ ਕੀ ਕਹਿੰਦੇ? ਕਹਿੰਦੇ ਬਾਜ ਥੂਣੀਆਂ ਛਪੜਾ ਥੰਮਿਆ, ਬਾਜ ਥੂਣੀਆਂ ਛਪੜਾ ਥੰਮਿਆ ਨਿਘਰਿਆ ਕਰ ਪਾਇਆ ਰੇ। ਵਾਹ ਵਾਹ, ਆਹ ਦੇਖ ਲਓ, ਕਹਿੰਦੇ ਬਾਜ ਥੂਣੀਆਂ ਛਪੜਾ ਥੰਮਿਆ। ਥੂਣੀਆਂ ਕਿਹਨੂੰ? ਥੰਮੀਆਂ ਨੂੰ। ਛਪੜਾ ਕਿਹਨੂੰ ਕਹਿੰਦੇ? ਛੱਤ ਨੂੰ। ਕਹਿੰਦੇ ਵੀ ਧਿਆਨ ਕਰਿਓ ਵੀ ਬਿਨਾਂ ਥੂਣੀਆਂ ਤੋਂ, ਬਿਨਾਂ ਪਿੱਲਰਾਂ ਤੋਂ ਛੱਤ ਟਿਕ ਜਾਂਦੀ ਹੈ। ਕਹਿੰਦਾ ਨਹੀਂ ਟਿਕ ਸਕਦੀ, ਨਹੀਂ ਟਿਕ ਸਕਦੀ। ਤੇ ਧੰਨ ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ? ਕਹਿੰਦੇ ਭਾਈ ਗੱਲ ਸੁਣ, ਬਾਜ ਥੂਣੀਆਂ ਛਪੜਾ ਥੰਮਿਆ, ਥੂਣੀਆਂ ਕਿਹਨੂੰ ਕਿਹਾ? ਆਸਾ ਨੂੰ, ਤ੍ਰਿਸ਼ਨਾਵਾਂ ਨੂੰ, ਭਾਵਨਾ ਨੂੰ। ਕਹਿੰਦੇ ਬਿਨਾਂ ਆਸਾ ਤੇ ਤ੍ਰਿਸ਼ਨਾਵਾਂ, ਹਰ ਕਿਸੇ ਚੀਜ਼ ਨੂੰ ਪੁੱਛ ਕੇ ਦੇਖ ਲਓ, ਕਈ ਵਾਰੀ ਤੁਹਾਨੂੰ ਗੱਲ ਸੁਣਾਉਣਗੇ। ਕਹਿੰਦੇ ਜੀਵੇ ਆਸਾ ਮਰੇ ਨਿਰਾਸਾ, ਆਪਣੇ ਕੋਲੋਂ ਹੀ ਲਾਤੀ ਪਿਓ ਦਾ ਪੁੱਤਾਂ ਨੇ। ਠੀਕ, ਤੇ ਧੰਨ ਗੁਰੂ ਗ੍ਰੰਥ ਸਾਹਿਬ ਪੜ੍ਹਿਓ, ਉਹ ਚ ਲਿਖਿਆ ਸੁਰਗ ਵਾਸ ਨਾ ਬਸੀਏ, ਡਰੀਏ ਨਾ ਨਰਕ ਨਿਵਾਸ, ਹੋਣਾ ਹੈ ਸੋ ਹੋਈ ਹੈ, ਮਨੇ ਨਾ ਕੀਜੇ ਆਸ। ਦੇਖੋ ਉਹ ਚ ਲਿਖਿਆ ਆਸ ਕਰਨ ਦੀ ਲੋੜ ਹੀ ਨਹੀਂ। ਠੀਕ, ਇੱਥੇ ਗੁਰੂ ਜੀ ਕੀ ਕਹਿੰਦੇ ਪਏ? ਫਿਰ ਕਹਿੰਦੇ ਆ, ਗੁਰੂ ਜੀ ਸਮਝਾਉਣ ਲੱਗੇ, ਕਹਿੰਦੇ ਬਾਜ ਥੂਣੀਆਂ ਛਪੜਾ ਥੰਮਿਆ। ਛਪੜਾ ਦਾ ਭਾਵ ਕੀ ਹੈ? ਛੱਤ। ਕਹਿੰਦੇ ਅਸੀਂ ਆਸਾਂ ਤ੍ਰਿਸ਼ਨਾਵਾਂ ਲਾ ਕੇ ਨਾ ਤੇ ਛੱਤ ਪਾ ਕੇ ਬੈਠੇ ਸੀ, ਆਪਣੀਆਂ ਤ੍ਰਿਸ਼ਨਾਵਾਂ ਦੇ ਨਾਲ ਅਸੀਂ ਇੱਕ ਨਵਾਂ ਹੀ ਆਪਣੇ ਅੰਦਰ ਇੱਕ ਬਣਾ ਕੇ ਬੈਠੇ ਸੀ, ਆਹ ਮਿਲ ਜਾਣਾ ਤੇ ਉਹ ਮਿਲ ਜਾਣਾ। ਤੇ ਗੁਰੂ ਜੀ ਕੀ ਕਹਿੰਦੇ? ਕਹਿੰਦੇ ਉਹ ਜਿਹੜੀ ਛੱਤ ਦਾ ਭਾਵ ਕੀ ਆ? ਇਹਦਾ ਉੱਚੀ ਅਵਸਥਾ ਟਿਕਣਾ। ਕਹਿੰਦੇ ਸਾਡੇ ਅੰਦਰ ਉੱਚੀ ਅਵਸਥਾ ਜਿਹੜੀ ਹੈ ਨਾ, ਕਿੱਦਾਂ ਟਿਕਦੀ ਹੈ? ਕਹਿੰਦੇ ਆਸਾਂ ਤ੍ਰਿਸ਼ਨਾਵਾਂ ਤੋਂ, ਭਾਵਨਾ ਤੋਂ ਬਗੈਰ ਹੀ ਸਾਡੀ ਜਿਹੜੀ ਉੱਚੀ ਅਵਸਥਾ ਨਾ, ਆਤਮਿਕ ਅਵਸਥਾ, ਉਹ ਟਿਕ ਜਾਂਦੀ। ਉਹਨੂੰ ਕਿਸੇ ਸਹਾਰਿਆਂ ਦੀ ਲੋੜ ਨਹੀਂ ਹੈਗੀ। ਕੀ ਹੈਗੀ ਲੋੜ? ਮਨ ਬਿਰਤੀ ਨੂੰ ਕਿਸੇ ਸੰਸਾਰੀ ਸਹਾਰਿਆਂ ਦੀ ਲੋੜ ਨਹੀਂ ਹੈਗੀ। ਤੇ ਗੁਰੂ ਜੀ ਕੀ ਕਹਿਣ ਲੱਗੇ? ਨਿਘਰਿਆ ਕਰ ਪਾਇਆ ਰੇ। ਨਿਘਰਿਆ, ਨਿਘਰਾ ਕੌਣ ਆ? ਜਿਹੜਾ ਤੁਰਿਆ ਹੀ ਫਿਰਦਾ ਰਹਿੰਦਾ। ਠੀਕ ਆ, ਇੱਕ ਬੰਦੇ ਨੇ ਆਪਣਾ ਘਰ ਦੇ ਪਾਇਆ, ਤੁਰਿਆ ਹੀ ਫਿਰਦਾ, ਕਦੀ ਕਿਤੇ ਚਲਾ ਗਿਆ, ਕਦੀ ਕਿਤੇ ਚਲਾ ਗਿਆ। ਤੇ ਕੋਈ ਸਿਆਣਾ ਬੰਦਾ ਕੀ ਕਹਿੰਦਾ? ਨਾ ਤੂੰ ਨਿਘਰਾ ਹੀ ਹੈ। ਕਹਿੰਦਾ ਭਾਈ ਸਾਹਿਬ ਕਿਉਂ? ਸਾਡੀ ਤਾਂ ਕੋਠੀ ਹੈਗੀ। ਕਹਿੰਦੇ ਕਦੀ ਬੈਠਾ ਤੇ ਵੇਖਿਆ ਨੀ, ਤੁਰਿਆ ਹੀ ਫਿਰਦਾ ਰਹਿੰਦਾ 24 ਘੰਟੇ, ਕਦੀ ਕਿਤੇ, ਕਦੀ ਕਿਤੇ, ਕਦੀ ਕਿਤੇ। ਇੱਥੇ ਗੁਰੂ ਜੀ ਕਹਿੰਦੇ ਨਿਘਰਿਆ ਦਾ ਮਤਲਬ ਕੀ ਹੈ? ਨਾ ਟਿਕ ਕੇ ਬਹਿਣਾ, ਨਿਘਰਿਆ ਕਰ ਪਾਇਆ ਰੇ। ਕਹਿੰਦੇ ਜਿਨ੍ਹਾਂ ਦੀ ਅੰਦਰਲੀ ਮਨ ਬਿੱਤੀ ਦੀ ਛੱਟ ਜਿਹੜੀ ਹੈ ਨਾ, ਸੰਸਾਰੀ ਆਸਾਂ ਤ੍ਰਿਸ਼ਨਾਵਾਂ ਤੋਂ ਬਗੈਰ ਰੁਕ ਜਾਂਦੀ ਹੈ, ਫਿਰ ਕਹਿੰਦੇ ਫਿਰ ਉਹਨਾਂ ਨੇ ਆਪਣੇ ਘਰ ਦੇ ਅੰਦਰ ਹੀ ਟਿਕਾਣਾ ਲੱਭ ਲਿਆ, ਆਪਣੇ ਮਨ ਦੇ ਅੰਦਰ ਹੀ ਟਿਕਾ ਲੱਭ ਲਿਆ। ਕਿੱਥੋਂ ਲੱਭ ਲਿਆ? ਕਿ ਤ੍ਰਿਸ਼ਨਾਵਾਂ ਭਾਵਨਾ ਛੱਡ ਦਿੱਤੀਆਂ, ਸੰਸਾਰੀ ਮੰਗਾਂ ਛੱਡ ਦਿੱਤੀਆਂ। ਕਹਿੰਦੇ ਫਿਰ ਉਹ ਆਪਣੇ ਘਰ 'ਚ ਟਿਕ ਕੇ ਬਹਿ ਗਏ, ਆਪਣੇ ਅੰਦਰ ਮਨ 'ਚ ਟਿਕ ਗਏ, ਉਹਨਾਂ ਦੀ ਮਨ ਬਿਰਤੀ ਟਿਕ ਗਈ। ਫਿਰ ਗੁਰੂ ਜੀ ਕਹਿੰਦੇ, ਕਹਿੰਦੇ ਬਿਨ ਜੜੀਏ ਲੈ ਜੜਿਓ ਜੜਾਵਾਂ, ਥੇਵਾ ਅਚਰਜ ਲਾਇਆ ਰੇ। ਬਿਨ ਜੜੀਏ, ਜੜੀਏ ਕਿਹਨੂੰ ਕਹਿੰਦੇ? ਸੁਨਿਆਰੇ ਨੂੰ। ਸੁਨਿਆਰਾ ਜੜਦਾ ਨਾ, ਇੱਥੇ ਜੜੀਏ ਅੱਖਰ ਆ ਗਿਆ ਉਹਦੇ ਲਈ। ਕਹਿੰਦੇ ਜਿੱਦਾਂ ਸੁਨਿਆਰਾ ਨਾ, ਸੁਨਿਆਰਾ ਕੀ ਕਰਦਾ? ਕਿਸੇ ਹਾਰ ਨੂੰ ਬਣਾਉਂਦਾ ਆ। ਕਹਿੰਦੇ ਪਰ ਵੇਖ ਲਓ, ਬਿਨ ਜੜੀਏ ਲੈ ਜੜਿਓ ਜੜਾਵਾਂ, ਜੜਾਵਾਂ ਦਾ ਮਾਪ ਹਾਰ। ਕਹਿੰਦੇ ਬਿਨਾਂ ਸੁਨਿਆਰੇ ਤੋਂ ਕੋਈ ਹਾਰ ਨਹੀਂ ਬਣ ਸਕਦਾ। ਜੇ ਹਾਰ ਬਣਾਉਣਾ ਹੋਵੇ ਨਾ, ਤਾਂ ਸੁਨਿਆਰੇ ਨੂੰ ਦੇ ਕੇ ਆਈਦਾ, ਬਾਈ ਸਾਹਿਬ ਮੈਨੂੰ ਇੱਕ ਹਾਰ ਤਿਆਰ ਕਰ ਦਿਓ, ਬਣਾ ਤਾ। ਕਹਿੰਦੇ ਭਾਈ ਗੱਲ ਸੁਣ, ਜਿਹੜਾ ਸਰੀਰ ਉੱਤੇ ਹਾਰ ਪਾਉਣਾ ਹੈ, ਬਿਨਾਂ ਸੁਨਿਆਰੇ ਤੋਂ ਨਹੀਂ ਬਣ ਸਕਦਾ, ਸੁਨਿਆਰੇ ਦੀ ਲੋੜ ਪੈਂਦੀ। ਪਰ ਇੱਥੇ ਜਿਹੜਾ ਆਤਮਾ ਦੇ ਉੱਤੇ ਹਾਰ ਪਾਉਣਾ ਨਾ, ਕਹਿੰਦੇ ਬਿਨ ਜੜੀਏ, ਬਿਨ ਜੜੀਏ ਦਾ ਮਤਲਬ ਕਿ ਸੁਨਿਆਰਾ। ਕਿਹੜਾ ਸੁਨਿਆਰਾ? ਕਹਿੰਦੇ ਬਿਨਾਂ ਸੰਸਾਰੀ ਸਹਾਰਿਆਂ ਦੇ ਜੜਿਓ ਜੜਾਵਾ, ਜਿਹੜਾ ਆਪਣਾ ਮਨ ਉੱਤੇ ਗਹਿਣਾ ਪਾਉਣਾ ਨਾ, ਕਹਿੰਦੇ ਉਹਨੂੰ ਸੰਸਾਰੀ ਸਹਾਰਿਆਂ ਦੀ ਲੋੜ ਨਹੀਂ ਹੈ। ਕਿਵੇਂ? ਬਾਣੀ ਚ ਪੜ੍ਹ ਕੇ ਦੇਖੋ, ਬਨਾਰਸੀ ਤਪ ਕਰੇ ਉਲਟ ਤੀਰਥ ਮਰੇ, अगन दहे काया कल्प कीजे अश्वमेध जग कीजे सोना गर्भ दान दीजे राम नाम सर तो ना पुजे छोड़ छोड़ रे पखंडी मन कपट ना कीजे। देखो गुरु जी ने इथे लिया के मन बिरती देती कहिंदे भाई गल सुन तू किदां दी मन बिरती बनाई फिरदा किन्ने सारे फड़ी फिरदा है ना कदी तप करदा आ कदी तीर्थां ते इशनान करन तुर पैंदा कदी पुण दान करदा कदी लंगर लवांदा फिरदा सारे सारे ही है ना। कहिंदा फिर इन्हां सारियां दी लोड़ नहीं है बिन जड़ीए कहिंदा इन्हां सुनियारियां दी लोड़ नहीं है बिन जड़िए लै जड़ियो जड़ावा कहिंदा इन्हां बिना सहारियां तो ही जिन्हां नूं गुरबाणी दी सोझी आ जांदी आ उन्हां दे अंदर इस गुरबाणी दा हार बिना किसे सहारे दे आप ही पै जांदा आप ही समझ लगन लग पैंदी जी उन्हां नूं। ठीक है फिर की कहन लगे कहिंदे थेवा अचरज लाया रे थेवा किहनूं कहिंदे आ नग नूं थेवा नग नूं कहिंदे ते धन गुरु ग्रंथ साहिब जी की कहन लगे कहिंदे जिन्हां ने अपने अंदर बिना सुनियारे दे बिना संसारी सहारियां दे गुरबाणी दी विचार अंदर टकाली आ गुरबाणी दा गहना पालिया मन च टिक गया जिन्हां दे अंदर ये उपदेश कहिंदे फिर उन्हां दे अंदर थेवा नग नग की है नाम शब्द। ठीक है कहिंदे उन्होंने की किया गुरु जी ने थेवा अचरज लाया रे कहिंदे उन्होंने बड़ा सोहना उस हार विच नग मल लिया कहिंदा भाव उपदेश की पालना करदिया शब्द नाल जुड़दिया जुड़िया उपदेश नाल जुड़िया जुड़िया उन्होंने अपने अंदर नाम टका लिया शब्द टका लिया सिमरन टका लिया किन्ना ने जिन्हां ने बिना सहारिया तो इस गुरबाणी के उपदेश नूं समझण की कोशिश कर ली है। जदों तुसीं गुरबाणी समझोगे जदों तुसीं गुरबाणी की विचार करोगे गुरु रूप प्यारी साध संगत जी तुहाडा मन भटकणों हट जूगा। जाओ तुसीं गुरबाणी कल्ली पढ़ी जाओ तुहाडा मन भटकूगा बाणी पढ़द्या भी भटकूगा। कहिंदा क्यों भटकूगा क्योंकि तुसीं गुरबाणी की सोझ नहीं लैण दे भटकदा मन पर जदों तुसीं गुरबाणी दी नाल नाल विचार करदे हो गुरबाणी दी सोझी लैंदे हो ते गुरु रूप प्यारी साध संगत जी मन दी भटकना उत्थे स्टॉप कर जांदी है उत्थे रुक जांदी है। किहड़ी गल्लों फिर मन बिरती गुरु गोबिंद साहिब दे चरणां च खुब जांदी अंदर ही खुब जांदी फिर बंदा सोचदा कि जाना किहड़े पासे इत्थों तक रब दे प्यारे वेखे गुरु घर जाया करदे सी रोज गुरु घर अरदास करिया करदे मेरा फलाना काम बनना नहीं कचहरी च केस लगा जित हो जाए कितने है दस दिन जाते रहे दसा दिन बाद हौली 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 गुरबाणी की समझ आने लग पी जो गुरबाणी की समझ आने लग पी गुरबाणी च खुभन लग पे तो घर की कहती ना गल सुनो अरदास करते होंगे कि नहीं कहता कि अपना केस लगा कहता भली रुके तीन दिन हो गए मैं तो भूल ही गया मैं तो याद ही नहीं है वो गल सच भी मैं गुरु जी ने कहना सी भी केस लगा कचहरी जित करा दो ते कहिंदे फिर की फायदा होया तुहाडा गुरु घर जाण दा तो की कहिंदा अगों कहिंदा भली लोके मैनूं इदां महसूस होण लग पिया भी मैनूं दस दिन हो गए गुरु घर जाण लग गया तां फिर कहिंदे गुरु नूं कल्ली कल्ली चीज़ दा मेरे बारे पता है मैनूं महसूस होण लग पिया कि मैनूं लोड़ पैंदी नहीं गुरु जी नूं कहण नूं। कहिंदे देख अगे पंक्ति पढ़दा हुंदा सी बिन बोलिया सब कुछ जाणदा किस अगे की चीज़ अरदास कहिंदे अगे मन बिरती टिकदी नहीं सी हुण पता लगा भी ये पंक्ति पढ़न का आनंद नहीं है इस पंक्ति नूं अंदर वसाउणा आ कहिंदे मैं वसा ली हुण कहिंदे अगे सुणदे हुंदे सां बिन बोलिया सब कुछ जाणदा ते कहिंदे फिर हुण मेरे मन च डिग्गिया भी जे उह जाणदा ही है फिर मैनूं बोलण दी की लोड़ पई है कहिंदे मैं नहीं हुण बोलदा हुण मैं हट गया तो घर की कहती गल सुनो फिर इदा काम बन जू इदा जित जागे अगों हस के कहना कहना भलीए लोके जे उन्हें जिता ना तो मेरे कहते नहीं जिता उन्हों सार पता है उन्हें कि चीज किनू देनी है। देखो हूँ कितना दी गल सुना लग पे है अगे आके कहना गुरु जी को कहना गुरु जी जो मर्जी हो जाए पहली छड़नी नहीं ठीक तो हम घर जी समझा दिया कहते गल सुन मैं तो हूं समझ लगी है भी धन गुरु ग्रंथ साहब ते रोज कहते जिसकी वस्त सोई ले जाएगा कहते फिर मैं क्यों कहां गुरु जी ने मैनू दे दौ तो जे मेरी हुई तो मैनू मिल जू जो ओदी हुई ना तो जिन्या मर्जी मैं अरदासा करना तभी नहीं मेरी होनी क्योंकि जिंदी वस्ता चीज उस मिलनी ये मालिक के रंग ने गल की है कि हुण उह टिकण लग पिया गुरबाणी की सोझी आउण लग पई है मन बिरती टिक गई है मन के अंदर प्यार पै गया मन में खिच पै गई है कि धन गुरु ग्रंथ साहब जी तुसीं वाकई निरंकार हो वाहो वाहो बाणी निरंकार तुसीं वाकई निरंकार हो क्यों निरंकार का मतलब की है प्रकाश तो जिहड़ा इहदे लागे बैठू उहदे अंदर ही प्रकाश हो जिहड़ा बैठा ही नहीं मन करके तन करके भावें तुसीं सारी उम्र गुजार दिओ ਸਰੀਰ ਕਰਕੇ ਨਾ ਤੁਸੀਂ ਸਾਰੀ ਉਮਰ ਗੁਰਦੁਆਰੇ ਬੈਠੇ ਰਹੋ, ਜੂਠੇ ਭਾਂਡੇ ਮਾਂਜਦੇ ਰਹੋ, ਤੇ ਤੁਸੀਂ ਮੰਜ ਧਾਰ ਕੇ ਬੈਠੋਗੇ ਮੈਂ ਸਿੱਧਾ ਸੱਚਖੰਡ ਨੂੰ ਜਾਣਾ ਹੈ। ਤੇ ਧੰਨ ਗੁਰੂ ਗੋਬਿੰਦ ਸਾਹਿਬ ਜੀ ਕਹਿੰਦੇ ਭਾਈ ਸੱਚਖੰਡ ਨੂੰ ਕੌਣ ਜਾਂਦੇ ਆ, ਜਿਨ ਸੇਵਿਆ ਤਿੰਨ ਪਾਇਆ ਮਨ ਸੇਵਿਆ। ਠੀਕ ਹੈ ਬਈ, ਸਿਮਰਨ ਕਰਨਾ ਹੈ, ਸਿਮਰਨ ਕਰਨਾ ਹੈ। ਜੇ ਸਿਮਰਨ ਨਹੀਂ ਕਰਦੇ ਤਾਂ ਸਾਡੇ ਪੱਲੇ ਕੁਛ ਨਹੀਂ ਜਾਏਗਾ, ਐਵੇਂ ਨਾ ਭੁਲੇਖੇ ਚ ਪੈ ਜਾਓ। ਹੁਣ ਅੱਗੇ ਦੇਖੋ ਗੁਰੂ ਜੀ ਕੀ ਸਮਝਾਉਣ ਲੱਗੇ ਆਪ ਜੀ ਨੂੰ। ਕਹਿਣ ਲੱਗੇ ਦਾਦੀ ਦਾਦ ਨਾ ਪਹੁੰਚਣ ਹਾਰਾ, ਦਾਦੀ ਦਾਦ ਨਾ ਪਹੁੰਚਣ ਹਾਰਾ, ਚੁੱਪੀ ਨਿਰਨੋਂ ਪਾਏ ਹੋ ਰਹੇ। ਦਾਦੀ ਦਾਦ ਨਾ ਪਹੁੰਚਣ ਹਾਰਾ, ਦਾਦੀ ਅੱਖਰ ਆ ਗਿਆ ਪਹਿਲਾਂ। ਹੁਣ ਦੇਖੋ ਸਮਝਣਾ ਹੈਗੀ ਕਿ ਮਨ ਦੀ ਅਵਸਥਾ ਹੀ ਹੈ ਸਾਰੀ, ਤੇ ਦਾਦੀ ਅੱਖਰ ਆ ਗਿਆ। ਦਾਦੀ ਅੱਖਰ ਗੁਰੂ ਜੀ ਨੇ ਕਿਉਂ ਲਾ ਦਿੱਤਾ? ਜਿਹੜੀ ਦਾਦੀ ਆ ਨਾ, ਉਹ ਸਾਡੇ ਪਿਓ ਦੀ ਵੀ ਮਾਂ ਹੁੰਦੀ ਹੈ, ਉਹਨੂੰ ਦਾਦੀ ਕਹਿੰਦੇ ਹਨ। ਠੀਕ, ਇਹ ਤਾਂ ਮੈਨੂੰ ਗੁਰੂ ਜੀ ਸਮਝਾਉਣ ਲੱਗੇ। ਕਿਸੇ ਦੀ ਦਾਦੀ ਬੈਠੀ ਸੀਗੀ ਬਜ਼ੁਰਗ, ਤੇ ਕਿਸੇ ਨੇ ਕਿਹਾ ਬਈ ਮਾਤਾ ਜੀ ਬਸ ਅੱਜ ਕੱਲ੍ਹ ਚ ਚਲਾਣਾ ਕਰ ਜਾਣੇ ਨੇ, ਤੁਸੀਂ ਮਿਲ ਨਹੀਂ ਗਏ? ਕਹਿੰਦਾ ਆਹੋ ਯਾਰ, ਮੈਂ ਮਿਲਣ ਗਿਆ ਨੀ। ਮਿਲਿਓ ਯਾਰ, ਟਾਈਮ ਥੋੜਾ ਹੀ ਆ, ਸਾਹ ਔਖੇ ਔਖੇ ਹੁੰਦੇ। ਚਲੇ ਗਏ ਸੱਜਣ ਇਕੱਠੇ ਹੋ ਗਏ ਦੋ। ਮਾਤਾ ਜੀ ਸਤਿ ਸ਼੍ਰੀ ਅਕਾਲ, ਅਸੀਂ ਕਿਹਾ ਮਾਤਾ ਜੀ ਦੇ ਦਰਸ਼ਨ ਕਰਨ ਚਲੀਏ, ਆ ਪੁੱਤ ਬਹਿ ਜਾਓ। ਮਾਤਾ ਜੀ ਕਹਿੰਦੇ ਪਤਾ ਲੱਗਾ ਤੁਸੀਂ ਠੀਕ ਨੀ ਰਹਿੰਦੇ ਅੱਜ ਕੱਲ੍ਹ, ਠੀਕ ਆ, ਤੇ ਟਾਈਮ ਥੋੜਾ ਹੀ ਲੱਗਦਾ, ਕਹਿ ਰਹਿ ਗਿਆ ਤੁਹਾਡਾ। ਅੱਗੋਂ ਕੀ ਕਹਿੰਦੀ? ਦਾਦੀ ਕਹਿੰਦੀ ਪੁੱਤਰਾ ਮੈਂ ਨਾ ਮਰੀ ਅਜੇ। ਕਿਉਂ, ਕੀ ਗੱਲ ਹੋ ਗਈ? ਕਹਿੰਦੀ ਪੁੱਤਰਾ ਮੇਰੇ ਮਨ ਦੀ ਇੱਕੋ ਖਾਸ ਆ ਵੀ ਆਹ ਮੇਰਾ ਪੋਤਾ ਨਿਕਾ ਜਿਹਾ ਆ, 15 ਸਾਲ ਦਾ ਅਜੇ ਹੋਇਆ, ਤੇ ਇਹਦਾ ਵਿਆਹ ਹੋ ਜਾਏ, ਮੈਂ ਵਿਆਹ ਦੇਖ ਜਾਵਾਂ ਫਿਰ ਚੱਲਦੀ ਹਾਂ। ਇਹਦਾ ਮਤਲਬ ਦਾਦੀ ਲਫ਼ਜ਼ ਕੀ ਹੈ ਕਿ ਭਾਵੇਂ ਬਜ਼ੁਰਗ ਆ ਪਰ ਅਜੇ ਵੀ ਮਨ ਵਿੱਚ ਕੀ ਆ, ਮੈਂ ਆਹ ਕੰਮ ਕਰ ਜਾਵਾਂ, ਆਹ ਕੰਮ ਕਰ ਜਾਵਾਂ। ਇੱਥੇ ਗੁਰੂ ਜੀ ਨੇ ਮਨ ਬਿਰਤੀ ਨੂੰ ਦਾਦੀ ਕਹਿਤਾ ਕਿ ਨਾ ਤੁਹਾਡੀ ਮਨ ਬਿਰਤੀ ਵੀ ਏਦਾਂ ਦੀ ਆ, ਆਹ ਵੀ ਕਰ ਲਈਏ ਤੇ ਆਹ ਵੀ ਕਰ ਲਈਏ। ਉਸ ਮਨ ਬਿਰਤੀ ਦਾ ਨਾਂ ਦਾਦੀ ਆ। ਦਾਦੀ ਦਾਦ, ਦਾਦ ਕਿਹਨੂੰ ਕਿਹਾ? ਇਨਸਾਫ, ਕਿਹੜਾ ਇਨਸਾਫ? ਧਿਆਨ ਦੇਣਾ, ਦਾਦੀ ਦਾਦ ਨਾ ਪਹੁੰਚਣ ਹਾਰਾ। ਠੀਕ, ਕਹਿੰਦੇ ਸਾਡੇ ਮਨ ਵਿੱਚ ਉੱਠੇ ਸਵਾਲ, ਸਾਡੇ ਮਨ ਵਿੱਚ ਉੱਠੀਆਂ ਤ੍ਰਿਸ਼ਨਾਵਾਂ ਜਿਹੜੀਆਂ ਨੇ, ਕਹਿੰਦੇ ਇਸ ਇਹ ਇਨਸਾਫ ਸਾਡੇ ਤਰੀਕੇ ਨਾਲ ਪਹੁੰਚਣ ਜੋਗਾ ਨਹੀਂ ਹੈ, ਸਾਡੇ ਨਾਲ ਸਾਡੇ ਮੁਤਾਬਕ ਇਨਸਾਫ ਹੋਣ ਵਾਲਾ ਨਹੀਂ ਕਿ ਅਸੀਂ ਕਹੀਏ ਵੀ ਫਲਾਣਾ ਕੰਮ ਕਰ ਲਈਏ ਤੇ ਤਾਂ ਹੀ ਚੱਲਾਂਗੇ, ਨਾ ਫਲਾਣਾ ਕੰਮ ਕਰ ਲਈਏ ਤੇ ਫਿਰ ਗੁਰੂ ਦੇ ਲੜ ਲੱਗਾਂਗੇ, ਜਾਂ ਫਲਾਣਾ ਕੰਮ ਕਰ ਲਈਏ ਤੇ ਫਿਰ ਅੰਮ੍ਰਿਤ ਛਕਾਂਗੇ, ਜਾਂ ਫਲਾਣਾ ਕੰਮ ਕਰ ਲਈਏ ਤੇ ਤਾਂ ਨਾਮ ਸਿਮਰਨ ਕਰਾਂਗੇ। ਕਹਿੰਦੇ ਸਾਡੇ ਵੱਸ ਚ ਨਹੀਂ ਹੈ। ਠੀਕ ਹੈ, ਧਿਆਨ ਦਿਓ ਅੱਗੇ ਕੀ ਲਿਖਿਆ। ਚੁੱਪੀ ਨਿਰਨੋਂ ਪਾਇਆ ਰੇ, ਚੁੱਪੀ। ਚੁੱਪੀ ਕੀ ਚੀਜ਼ ਆ? ਸ਼ਾਂਤ ਹੋ ਜਾਣਾ, ਆਪਣੀਆਂ ਮਨ ਦੀਆਂ ਤ੍ਰਿਸ਼ਨਾਵਾਂ ਛੱਡ ਦੇਣੀਆਂ, ਦਾਦੀ ਵਾਲਾ ਕੰਮ ਛੱਡ ਦੇਣਾ। ਕਿੱਦਾਂ? ਬਾਣੀ ਚ ਪੜੋ ਕੀ ਲਿਖਿਆ ਗੁਰੂ ਜੀ ਨੇ। ਕਹਿੰਦੇ ਨਾਨਕ ਬੋਲਣ ਚੱਖਣਾ, ਦੁੱਖ ਛੱਡ ਮੰਗੀਏ ਸੁੱਖ, ਸੁੱਖ ਦੁੱਖ ਦੋਵੇਂ ਦਰ ਕੱਪੜਾ, ਪਹਿਰੇ ਜਾਏ ਮਨੁੱਖ, ਜਿੱਥੇ ਬੋਲਣ ਹਾਰੀਏ ਤਿੱਥੇ ਚੰਗੀ ਚੁੱਪ। ਦੇਖੋ ਆਪਣੇ ਆਪ ਤੇ ਪੰਕਤੀਆਂ ਜੁੜਨ ਰਹੀਆਂ ਨੇ। ਧੰਨ ਗੁਰੂ ਗ੍ਰੰਥ ਸਾਹਿਬ ਜੀ, ਐਸੀ ਤਾਕਤ ਦੇ ਮਾਲਕ ਨੇ। ਇਹਨਾਂ ਨੂੰ ਗੁਰੂ ਕਿਹਾ, ਇਹਨਾਂ ਨੂੰ ਗੁਰੂ ਕਿਹਾ। ਗੂਹ ਦਾ ਭਾਵ ਅਗਿਆਨਤਾ ਰੂਪੀ ਹਨੇਰਾ। ਤੇ ਧਿਆਨ ਦਿਓ, ਬੰਦੇ ਅੰਦਰ ਸਵਾਲ ਉੱਠਦੇ ਆ, ਅਗਿਆਨਤਾ ਚ ਉੱਠਦੇ ਆ, ਪ੍ਰਕਾਸ਼ ਕਦੇ ਸਵਾਲ ਨਹੀਂ ਉੱਠਦੇ। ਇਹ ਝੂਠਿਆ, ਇਹ ਗੱਲਾਂ ਪੱਲੇ ਬੰਨਣ ਵਾਲੀਆਂ। ਜੇ ਹਨੇਰੇ ਅੰਦਰ ਸਵਾਲ ਉੱਠਦੇ ਆ, ਕਿੱਦਾਂ? ਇੱਕ ਬੰਦਾ ਖੜਾ ਤੇ ਹਨੇਰਾ ਚਾਰ ਸਵੇਰੇ, ਤੇ ਸਵਾਲ ਉੱਠਦਾ ਮਨ ਚ, ਕੋਈ ਫੜ ਨਾ ਲਵੇ, ਉਹ ਪਿੱਛੋਂ ਮਾਰ ਨਾ ਦੇਵੇ, ਥੱਲਿਓ ਸੱਪ ਨਾ ਆ ਜਾਏ ਕਿਤੇ। ਸੱਜਾ ਸਵਾਲ ਉੱਠਦੇ ਆ, ਪਰ ਗੁਰੂ ਪਿਆਰੀ ਸਾਹਿਬ ਸਿੰਘ ਚਾਨਣ ਦੇ ਵਿੱਚ ਦਿਨ ਵੇਲੇ ਉਹੀ ਸਵਾਲ ਖਤਮ ਹੋ ਜਾਂਦੇ ਆ। ਗੂ ਕਹਿੰਦੇ ਅਗਿਆਨਤਾ ਰੂਪੀ ਹਨੇਰੇ ਨੂੰ, ਇਹਦਾ ਮਤਲਬ ਗੂ ਅੱਖਰ ਕਿਉਂ ਲਾਇਆ? ਹਨੇਰਾ ਜਿਹ ਚ ਸਵਾਲ ਉੱਠਦੇ ਆ, ਤੇ ਰੂਹ ਕਿਹਨੂੰ ਕਹਿੰਦੇ ਆ? ਪ੍ਰਕਾਸ਼, ਉਹਨਾਂ ਸਵਾਲਾਂ ਦਾ ਪ੍ਰਕਾਸ਼ ਜਵਾਬ ਮਿਲ ਜਾਂਦਾ। ਇਹਦਾ ਮਤਲਬ ਗੁਰੂ ਗ੍ਰੰਥ ਸਾਹਿਬ ਜੀ ਹੀ ਸਵਾਲ ਖੜਾ ਕਰਦੇ ਨੇ, ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਸਵਾਲਾਂ ਦਾ ਜਵਾਬ ਦਿੰਦੇ ਨੇ। ਕਿਉਂਕਿ ਇਹ ਅਗਿਆਨਤਾ ਵੀ ਹੈ, ਇਹ ਸੰਸਾਰ ਵੀ ਹੈ, ਇਹ ਨਿਰੰਕਾਰ ਵੀ ਹੈ। ਦੋਨੋਂ ਅਵਸਥਾ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਨੇ, ਪਰ ਅਸੀਂ ਲੋਕਾਂ ਨੇ ਕੀ ਕੀਤਾ? ਅਸੀਂ ਇਹਨਾਂ ਅਵਸਥਾ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ। ਧਿਆਨ ਦਿਓ, ਗੂ ਅੱਖਰ ਕਿਉਂ ਵਰਤਿਆ? ਕੱਲਾ ਰੂਹ ਅੱਖਰ ਵੀ ਵਰਤ ਸਕਦੇ ਸੀ ਗੁਰੂ ਜੀ, ਕਿਉਂਕਿ ਰੂਹ ਅੱਖਰ ਪ੍ਰਕਾਸ਼ ਦਾ ਨਾਂ ਆ, ਵਰਤ ਸਕਦੇ ਸੀ। ਭਾਈ ਗੁਰੂ ਦਾ ਨਾਂ ਕੀ ਰੱਖਣਾ, ਇਸ ਗੁਰੂ ਕਿਸੇ ਦਾ ਨਾਂ ਕੀ ਰੱਖਣਾ? ਕਹਿੰਦੇ ਪ੍ਰਕਾਸ਼, ਕੱਲਾ ਪ੍ਰਕਾਸ਼ ਕਹਿ ਸਕਦੇ ਸੀ। ਗੁਰੂ ਅੱਖਰ ਕਿਉਂ ਕਿਹਾ? ਕਹਿੰਦੇ ਭਾਈ ਗੱਲ ਸੁਣ, ਜਦੋਂ ਜਾਵੇਂਗਾ ਤੇ ਮੱਥਾ ਟੇਕੇਗਾ, ਜਦੋਂ ਮੱਥਾ ਟੇਕੇਗਾ ਆਪਣੀ ਮਨ ਬਿਰਤੀ ਤਬਦੀਲ ਕਰਕੇ ਜਾਈ। ਕਹਿੰਦਾ ਕਿਹੜੀ? ਕਹਿੰਦੇ ਤੂੰ ਸੰਸਾਰ ਚ ਰਹਿਣ ਡਿਆ, ਇਹ ਅਗਿਆਨਤਾ, ਇਹ ਹਨੇਰਾ ਆ, ਇਸ ਹਨੇਰੇ ਵਿੱਚ ਤੈਨੂੰ ਕੀ ਕੀ ਚਾਹੀਦਾ? ਕਿਉਂ ਪਹਿਲਾਂ ਜਾਣੀ ਜਾਣਿਆ, ਉਹਨੂੰ ਪਤਾ ਆ, ਤੂੰ ਕੱਲੀ ਪ੍ਰਕਾਸ਼ ਦੀ ਗੱਲ ਕਰੀ, ਉੱਥੇ ਸੰਸਾਰ ਦੀ ਗੱਲ ਨਾ ਕਰੀ, ਉਹਨੂੰ ਸੰਸਾਰ ਬਾਰੇ ਪਤਾ ਆ। ਐਵੇਂ ਆਪਾਂ ਇੱਥੇ ਤੇ ਕਹਿੰਦਾ ਠੀਕ ਆ ਕੀ ਆ ਆਹ ਕਰ ਦਿਓ ਉਹ ਕਰ ਦਿਓ ਮੈਂ ਪਾਠ ਕਰਨ ਲੱਗਾ ਪਹਿਲਾਂ ਵੀ ਅਰਦਾਸ ਕਾਹਦੀ ਕਰੋ ਅਰਦਾਸ ਪਾਠ ਕਰਨ ਤੋਂ ਪਹਿਲਾਂ ਕਾਹਦੀ ਵੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰੋ ਮੈਨੂੰ ਆਪ ਜੀ ਦੇ ਬੋਲਾਂ ਦੀ ਸੋਝੀ ਆ ਜਾਏ ਠੀਕ ਸਮਾਪਤੀ ਤੇ ਫਿਰ ਅਰਦਾਸ ਕਰੋ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਜੋ ਮੈਂ ਪੜਿਆ ਮੇਰੇ ਮਨ ਚ ਟਿਕ ਜਾਏ ਤੇ ਜੋ ਤੁਸੀਂ ਕਰਨ ਲਈ ਉਹ ਦੇਖ ਦਿੱਤਾ ਨਾ ਮੈਂ ਕਰਨ ਜੋਗਾ ਹੋ ਜਾਵਾਂ ਕਰੋ ਅਰਦਾਸ ਕੀ ਕਰਦੇ ਹੋ ਆਂਦਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਮੈਂ ਪਾਠ ਕਰਨ ਲੱਗਾ ਕਿਰਪਾ ਕਰਿਓ ਕੇਸ ਜਿੱਤ ਜਾ ਫਿਰ ਸਮਾਪਤੀ ਕੀਤੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਮੈਂ ਪੰਜਾਂ ਮਿੰਟ ਦਾ ਪਾਠ ਕੀਤਾ ਕਿਰਪਾ ਕਰਿਓ ਇਸ ਪਾਠ ਦਾ ਅਸਰ ਜੱਜ ਦੇ ਪਾ ਦਿਓ ਅੱਜ ਮੇਰੇ ਹੱਕ ਚ ਕਰ ਦੇਵੇ ਕਿ ਝੂਠਾ ਬਈ ਨਹੀਂ ਆਪਾਂ ਗੁਰੂ ਦਾ ਮਤਲਬ ਹੀ ਨਹੀਂ ਸਮਝਿਆ ਗੁਰੂ ਕਹਿੰਦੇ ਕਿਹਨੂੰ ਸੋ ਧਿਆਨ ਦਿਓ ਇੱਥੇ ਗੁਰੂ ਜੀ ਨੇ ਕੀ ਕਹਿਤਾ ਚੁੱਪੀ ਨਿਰਨੋਂ ਪਾਇਆ ਰੇ ਚੁੱਪੀ ਦਾ ਮਤਲਬ ਕੀ ਹੈ ਦੇਖੋ ਸਵਾਲ ਖੜਾ ਕੀਤਾ ਚੁੱਪੀ ਨਿਰਨੋਂ ਪਾਇਆ ਰੇ ਅੱਗੇ ਜਾ ਕੇ ਜਵਾਬ ਦੇਤਾ ਨਾਨਕ ਬੋਲਣ ਚੱਖਣਾ ਦੁੱਖ ਛੱਡ ਮੰਗੀਏ ਸੁੱਖ ਚੱਖਣਾ ਕਿਹਨੂੰ ਕਹਿੰਦੇ ਵਿਅਰਥ ਕਹਿੰਦੇ ਗੁਰੂ ਜੀ ਕਹਿੰਦੇ ਆ ਵੀ ਗੁਰੂ ਚਰਨਾਂ ਵਿੱਚ ਆ ਕੇ ਬੋਲਣਾ ਵਿਅਰਥ ਆ ਕਹਿੰਦਾ ਕਿਉਂ ਕਹਿੰਦਾ ਉਹਦਾ ਬੋਲਣਾ ਹੀ ਵਿਅਰਥ ਹੈ ਉਹਦਾ ਬੋਲਣਾ ਹੀ ਬੇਕਾਰ ਆ ਜਿਹੜਾ ਬੰਦਾ ਦੁੱਖ ਛੱਡ ਮੰਗੇ ਸੁੱਖ ਕਹਿੰਦਾ ਜਿਹੜਾ ਬੰਦਾ ਦੁੱਖ ਛੱਡ ਕੇ ਸੁੱਖਾਂ ਦੀ ਦਾਤ ਮੰਗਦਾ ਕਹਿੰਦੇ ਉਹਦਾ ਬੋਲਣਾ ਹੀ ਬੇਕਾਰ ਹੈ ਉਹ ਬੋਲਿਆ ਕਿ ਨਹੀਂ ਸਮਝ ਲਓ ਕਹਿੰਦਾ ਕਿਉਂ ਕਿਉਂਕਿ ਸੁੱਖ ਦੁੱਖ ਦੋਵੇਂ ਦਰ ਕੱਪੜਾ ਪਹਿਰੇ ਜਾਏ ਮਨੁੱਖ ਮਨੁੱਖ ਅੱਖਰ ਕਿਉਂ ਵਰਤਿਆ ਦੁੱਖ ਸੁੱਖ ਇਕੱਲੇ ਮਨੁੱਖ ਕੋਲ ਨਹੀਂ ਹੈ ਦੁੱਖ ਸੁੱਖ ਕੁੱਤੇ ਕੋਲ ਵੀ ਹੈ ਦੁੱਖ ਸੁੱਖ ਡੰਗਰ ਕੋਲ ਵੀ ਹੈ ਦੁੱਖ ਸੁੱਖ ਰੁੱਖ ਕੋਲ ਵੀ ਹੈ ਤੇ ਫਿਰ ਇਕੱਲਾ ਮਨੁੱਖ ਅੱਖਰ ਕਿਉਂ ਵਰਤਿਆ ਬਈ ਮਨੁੱਖ ਅੱਖਰ ਤਾਂ ਵਰਤਿਆ ਮਨੁੱਖ ਦਾ ਭਾਵ ਜਨਮ ਗੁਰੂ ਜੀ ਕਹਿਣ ਲੱਗੇ ਕਹਿੰਦੇ ਸੁੱਖ ਦੁੱਖ ਦੋਵੇਂ ਦਰ ਕੱਪੜਾ ਕਹਿੰਦੇ ਮਨਾ ਇਹ ਸੁੱਖ ਤੇ ਦੁੱਖ ਨਾ ਪਰਮਾਤਮਾ ਦਾ ਤੈਨੂੰ ਮਿਲਿਆ ਕੱਪੜਾ ਪਹਿਰੇ ਜਾਏ ਮਨੁੱਖ ਕਹਿੰਦੇ ਹਰ ਜਨਮ ਦੇ ਅੰਦਰ ਤੈਨੂੰ ਆ ਕੇ ਪਾਉਣਾ ਪਏਗਾ ਮਨੁੱਖ ਦਾ ਭਾਵ ਜਨਮ ਆ ਠੀਕ ਹੈ ਵੀ ਮਨੁੱਖ ਸਰੀਰ ਦਾ ਨਾਂ ਆ ਜਨਮ ਦਾ ਨਾਂ ਆ ਆਤਮਾ ਦਾ ਨਾਂ ਮਨੁੱਖ ਨਹੀਂ ਹੈ ਭੁਲੇਖੇ ਚ ਨਾ ਰਹਿ ਜਾਓ ਆਤਮਾ ਦਾ ਨਾਂ ਮਨੁੱਖ ਨਹੀਂ ਹੈ ਆਤਮਾ ਕੌਣ ਆ ਕਹੋ ਕਬੀਰੇ ਰਾਮ ਕੀ ਅੰਸ਼ ਆਤਮਾ ਮਨੁੱਖ ਨਹੀਂ ਹੈ ਸਰੀਰ ਮਨੁੱਖ ਹੈ ਮਤਲਬ ਜਨਮ ਦਾ ਨਾਂ ਮਨੁੱਖ ਹੈ ਸਮੇਂ ਦਾ ਨਾਂ ਮਨੁੱਖ ਹੈ ਸੋ ਗੁਰੂ ਜੀ ਕੀ ਕਹਿਣ ਲੱਗੇ ਇਹ ਤੈਨੂੰ ਹਰ ਜਨਮ ਚ ਪਾਉਣਾ ਪੈਣਾ ਤੇ ਜਿੱਥੇ ਬੋਲਣ ਹਾਰੀਏ ਕਹਿੰਦੇ ਗੱਲ ਸੁਣੋ ਇਸ ਕੱਪੜੇ ਨੂੰ ਪਾ ਕੇ ਜਦੋਂ ਤੂੰ ਇਸ ਕੱਪੜੇ ਦੇ ਅਧੀਨ ਹੋ ਕੇ ਤੇ ਸੁੱਖ ਦੁੱਖ ਵਿੱਚ ਅਧੀਨ ਹੋ ਕੇ ਰੱਬ ਨੂੰ ਆਵਾਜ਼ ਮਾਰਦੀ ਹੈ ਨਾ ਕਹਿੰਦੇ ਉਹ ਆਵਾਜ਼ ਸੁੱਖ ਦੁੱਖ ਦੇ ਅਧੀਨ ਹੋ ਕੇ ਰੱਬ ਤੱਕ ਨਹੀਂ ਪਹੁੰਚਦੀ ਰੱਬ ਤੱਕ ਤਾਂ ਆਵਾਜ਼ ਸ਼ਬਦ ਦੀ ਪਹੁੰਚਦੀ ਸ਼ਬਦ ਦੇ ਅਧੀਨ ਹੋ ਕੇ ਰੱਬ ਨੂੰ ਆਵਾਜ਼ ਮਾਰ ਕੇ ਦੇਖ ਤੇਰੇ ਸਾਹਮਣੇ ਖੜਾ ਹੋ ਸ਼ਬਦ ਦੀ ਆਵਾਜ਼ ਪਹੁੰਚਦੀ ਨਿਰਕਾਰ ਤੱਕ ਸਾਡੇ ਸਰੀਰ ਦੀਆਂ ਆਵਾਜ਼ਾਂ ਨਹੀਂ ਪਹੁੰਚਦੀਆਂ ਜਿੰਨੀਆਂ ਮਰਜ਼ੀ ਮਾਰ ਲਿਓ ਜੇ ਠੀਕ ਤੇ ਫਿਰ ਕੀ ਕਹਿਣ ਲੱਗੇ ਜਿੱਥੇ ਬੋਲਣ ਹਾਰੀਏ ਤਿੱਥੇ ਚੰਗੀ ਚੁੱਪ ਹਾਰੀ ਦੇ ਮਤਲਬ ਜਿੱਥੇ ਆਵਾਜ਼ ਨਾ ਪਹੁੰਚੇ ਜ਼ੋਰ ਨਾ ਚੱਲੇ ਕਹਿੰਦੇ ਜਿਹੜੀ ਆਵਾਜ਼ ਤੇਰੀ ਉੱਥੇ ਪਹੁੰਚਣੀ ਨਹੀਂ ਹੈ ਤੇ ਫਿਰ ਤੇਰੀ ਚੁੱਪੀ ਚੰਗੀ ਹੈ ਕਹਿੰਦਾ ਆਪਾਂ ਚੁੱਪ ਹੀ ਰਹੋ ਤੇ ਇੱਥੇ ਗੁਰੂ ਜੀ ਨੇ ਕੀ ਦਿੱਤਾ ਚੁੱਪੀ ਨਿਰਨੋਂ ਪਾਇਆ ਰੇ ਨਿਰਨੋਂ ਦਾ ਭਾਵ ਕੀ ਇਨਸਾਫ ਕਹਿੰਦੇ ਦਾਦੀ ਦਾਦ ਨਾ ਪਹੁੰਚਣ ਹਾਰਾ ਚੁੱਪੀ ਨਿਰਨੋਂ ਪਾਇਆ ਰੇ ਕਹਿੰਦੇ ਮਨ ਦੀਆਂ ਤ੍ਰਿਸ਼ਨਾਵਾਂ ਵੀ ਆਹ ਵੀ ਕਰਦੀਏ ਤੇ ਉਹ ਵੀ ਕਰਦੀਏ ਇਹਨਾਂ ਨਾਲ ਇਨਸਾਫ ਨਹੀਂ ਮਿਲਦਾ ਕਹਿੰਦੇ ਜਿਹੜਾ ਇਨਸਾਨ ਚੁੱਪ ਰਹਿੰਦਾ ਹੈ ਉਹਦੇ ਭਾਣੇ ਵਿੱਚ ਰਹਿੰਦਾ ਹੈ ਕਹਿੰਦਾ ਉਹਨੂੰ ਇਨਸਾਫ਼ ਮਿਲਦਾ ਕੀ ਇਨਸਾਫ਼ ਮਿਲਦਾ ਦੇਖੋ ਇਨਸਾਫ਼ ਮਿਲਣ ਲੱਗਾ ਹੁਣ ਜਿਹੜਾ ਬੰਦਾ ਚੁੱਪ ਕਰਦਾ ਨਾ ਉਹਨੂੰ ਇਨਸਾਫ਼ ਮਿਲਦਾ ਕਹਿੰਦਾ ਇਨਸਾਫ਼ ਮਿਲਦਾ ਮਨ ਤੋਂ ਚੁੱਪ ਕਰ ਗਿਆ ਕੀ ਕਹਿੰਦਾ ਜੋਤਿਸ ਭਾਵੇ ਨਾਨਕਾ ਸਹੀ ਗੱਲ ਚੰਗੀ ਇਨਸਾਫ਼ ਮਿਲਣ ਲੱਗਾ ਉਹਦਾ ਮਨ ਮੰਨ ਗਿਆ ਹੁਣ ਕੀ ਮੰਨ ਗਿਆ ਕਹਿੰਦਾ ਮੇਰਾ ਪਰਮਾਤਮਾ ਜੋ ਹੀ ਕਰਨ ਦਾ ਠੀਕ ਹੀ ਕਰਨ ਰਿਹਾ ਇਨਸਾਫ਼ ਮਿਲ ਗਿਆ ਕੀ ਵੀ ਜੋ ਹੋ ਰਿਹਾ ਨਾ ਵਧੀਆ ਹੋ ਰਿਹਾ ਮੇਰੇ ਨਾਲ ਕੋਈ ਮਾੜਾ ਨਹੀਂ ਹੋ ਰਿਹਾ ਉਹਨੂੰ ਪਤਾ ਲੱਗਣ ਲੱਗ ਪਿਆ ਵੀ ਰੱਬ ਮੇਰੇ ਨਾਲ ਇਨਸਾਫ਼ ਹੀ ਕਰਨ ਡਿਆ ਰੱਬ ਕਦੀ ਵੀ ਦੁਸ਼ਮਣ ਨਹੀਂ ਕਿਸੇ ਦਾ ਫਿਰ ਉਹਨੂੰ ਮੂਲ ਮੰਤਰ ਚੇਤੇ ਆਇਆ ਜਿਸ ਚ ਲਿਖਿਆ ਨਿਰਵੈਰ ਤੇ ਨਿਰਭਉ ਦੋਨੋਂ ਅੱਖਰ ਚੇਤੇ ਆ ਗਏ ਦੇਖੋ ਆਪਾਂ ਸਵੇਰੇ ਉੱਠ ਕੇ ਨਾ ਗੁਰਬਾਣੀ ਪੜ੍ਹਦੇ ਹਾਂ ਠੀਕ ਹੈ ਧਿਆਨ ਦਿਓ ਇੱਕ ਸੱਜਣ ਸੀ ਉਹਨਾਂ ਨੇ ਪੰਜਾਂ ਬਾਣੀ ਦਾ ਪਾਠ ਕੀਤਾ ਤੇ ਅਰਦਾਸ ਕੀਤੀ ਕਹਿੰਦੇ ਅਕਾਲ ਪੁਰਖ ਕਿਰਪਾ ਕਰਿਓ ਆਹ ਵੀ ਦੇ ਦਿਓ ਮੈਨੂੰ ਆਹ ਵੀ ਦੇ ਦਿਓ ਮੇਰਾ ਵੀ ਕੰਮ ਕਰ ਦਿਓ ਤੇ ਆਹ ਵੀ ਕੰਮ ਕਰ ਦਿਓ ਤੇ ਬਾਅਦ ਚ ਉਹਨਾਂ ਨੇ ਕਿਹਾ ਕਹਿੰਦੇ ਬਾਬਾ ਜੀ ਵੀ ਸਾਨੂੰ ਨਹੀਂ ਸਮਝ ਲੱਗਦੀ ਗੁਰਬਾਣੀ ਦੀ ਅਸੀਂ ਵੀ ਤੇ ਪੜ੍ਹਦੇ ਐਂ ਖਾਲਸਾ ਪੂਰਾ ਪੰਜਾਂ ਬਾਣੀ ਦਾ ਪਾਠ ਕਰਨਾ ਤੇ ਦੂਰ ਦੀ ਖੇਡ ਆ ਸਮਝਣਾ ਦੂਰ ਦੀ ਖੇਡ ਆ ਤੂੰ ਦੋ ਅੱਖਰ ਪੱਲੇ ਬੰਨ ਲੈਣੋ ਤੈਨੂੰ ਅਰਦਾਸ ਵਿੱਚ ਤਬਦੀਲੀ ਆ ਜਾਣੀ ਸੀ ਕਹਿੰਦੇ ਕਿਹੜੀ ਐਂ ਖਾਲਸੇ ਤੁਸੀਂ ਦੋ ਅੱਖਰ ਪੜ੍ਹੇ ਨਿਰਵੈਰ ਤੇ ਨਿਰਭਉ ਕਹਿੰਦੇ ਪੜ੍ਹੇ ਐਂ ਮੰਨੇ ਤਾਂ ਹੈ ਨਹੀਂ ਕਹਿੰਦਾ ਕਿਉਂ ਨਹੀਂ ਮੰਨੇ ਅਸੀਂ ਮੰਨਦੇ ਹਾਂ ਪਰਮਾਤਮਾ ਨਿਰਵੈਰ ਹੈ ਤੇ ਨਿਰਭਉ ਆ ਖਾਲਸਾ ਜੀ ਜੇ ਮੰਨੇ ਹੁੰਦੇ ਤਾਂ ਕੀ ਲੋੜ ਕਹਿਣ ਦੀ ਸੀ ਕਿ ਮੇਰਾ ਆਹ ਕੰਮ ਕਰਦੇ ਫਿਰ ਤਾਂ ਪਤਾ ਸੀ ਨਿਰਵੈਰ ਆ ਉਹ ਦੁਸ਼ਮਣ ਹੈ ਹੀ ਨਹੀਂ ਕਿਸੇ ਦਾ ਤੇ ਫਿਰ ਜਿਹੜੀ ਚੀਜ਼ ਤੇਰੇ ਭਾਗਾਂ ਲਿਖੀ ਤੈਨੂੰ ਮਿਲਣੀ ਮਿਲਣੀ ਹੈ ਫਿਰ ਤੈਨੂੰ ਵੀ ਲੋੜ ਪੈ ਗਈ ਕਹਿਣ ਦੀ ਕਿ ਮੇਰਾ ਫਲਾਣਾ ਕੰਮ ਕਰਦੇ ਦਾ ਮਤਲਬ ਨਿਰਵੈਰ ਅੱਖਰ ਪੜਿਆ ਪਰ ਅੰਦਰ ਧਰਿਆ ਨਹੀਂ ਹੈ ਸਿਰਫ ਪੜ ਪੜ ਗੱਡੀ ਲੱਦੀਏ ਪੰਡਾਂ ਹੀ ਬੰਨੀ ਜਾਣ सौ कर ला तर जाएगा, 500 कर ला तर जाएगा। नहीं गुरु प्यारियो, अंदर तर लो कि वह अकालपुरख निरभउ है, निर्वैर है। जो थोड़े मन में चीज टिक जाएगी भी वह निडरिया और कि वैरी नहीं है, फिर तो लड़ ही नहीं कह दी भी तू आ काम कर दी। फिर तो जो हाँ वारी आनी, जो सू मिलनी दात आपे मिल जानी। इन कहते चुप्पी निरनो पाया रे। ठीक है, फिर गुरु जी की कह लगे आप जी न, कह लगे माल दुलीचे बैठी ले मृतक नैन दिखावन ताया रे। जानना पढ़ना, गुरु जी की कह लगे माल दुलीचे, माल का भाव मल के, दुलीचे का भाव दुलीचे के उत्ते। ठीक है, माल दुलीचे बैठी रे, बैठी ले कहने भी जिहड़ी साडी मन बिरती ना हंकार विच बैठी सीगी, उच्ची हो गए दलीचे मल के बैठी सी भी मैं कि तू नीवा थोड़ी है, मैं कि तू कोई माड़ा थोड़ी है। साडी मन बिरती इदा ना अपने अंदर मल के बैठी सी थां ते गुरु जी कहिंदे मृतक नैन दिखालन ताया रे। मृतक, मृतक का भाव की कहिंदे ओ मन बिरती मर गई अंदरों, जिहड़ी बैठी सीगी दलीचे मल के बैठी सी भी मैं ही सब कुछ है, मेरे को ही है सब कुछ, बाकी तो कंगाल ही फिरन रहे ने। कहिंदे ओ मन बिरती अंदरों मर गई, ते फिर की होया नैन दिखालन ताया रे। नैन दिखालन का मतलब की है, अखा दिखाणी किसी नूं, आपां घूर घूर के नहीं वेखते किसी वल, है ना। की कहने वो की कहना भाई साहब तुसीं अखा ना विखाओ मैनू, अखा कौन विखाउंदा, हंकार है भी एक हुमे है ना। जो आप कहने अखा विखाने ना साडे अंदर हंकार आ। धन गुरु ग्रंथ साहब जी कह लगे वह कहते जिन्हों गुरबाणी की समझ आ जाती, जिन्होंने अंदर शब्द का वासा हो जाता ना, उन्होंने अंदरों मन बिरती मर जाती आ, वह फिर किसी घूर के नहीं वेखते। की समझते, सब गोबिंद है, सब गोबिंद है, गोबिंद बिन नहीं कोई। दसो ये मन बिरतियां ने, मन बिरतियां ने अंदर तब्दीली, तब्दीली शरीर च नहीं आनी, तब्दीली शरीर च नहीं आनी, तब्दीली मन च आनी है। साडी सोच च तब्दीली आनी है, शरीर च किसे दे तब्दीली नहीं आनी। गुरु प्यारी साध संगत जीओ, गुरु जी ने शरीर की तब्दीली नूं आवाज मारी, कहिंदा सप कुंज छोड़े बिख नहीं छड़े। आंदा ते सप भी उतों कुंज ला दिंदा, जे तू बाणा बदल लिया बाहरों तां की हो गया, अंदरों सप जहर नहीं छड़दा। तेरी भी वस्ता सप वर्गी, तेरे अंदर भी हुम्मे ही हंकार ही है, जहर ही भरिया। इहदा मतलब की है कि सप दी तब्दीली शरीर तों, पर मनुखी जामे अंदर तब्दीली मन तो आ। ठीक, तन ते बाणा पाया, जे मन ते नहीं पाया। देखो दो बाणे ने, बड़े हैरान हो गए कि दो बाणे ने। हाँ जी दो बाणे ने, एक बाणा तन ते पैंदा, एक बाणा मन ते पैंदा। ठीक है भाई, तन ते बाणा पाईए ते लोग गुरसिख कह के आवाज मारदे आ। ठीक है, मन ते बाणा पाईए ते ध्यान देना, मन ते बाणा की है, बाणी दा, बाणी भी बाणा आ, बाणा बाणी तो बनिया। ठीक है भाई, हुण आपां देखिए, आपां स्कूल दी वर्दी पाउंदे आ, कदली पे स्कूल दा पता लगे बच्चा कित्थों बन रहा, ते आपां अमृत छक के गुरु घर आउंदे आ ते कि पता लगदा कि इह गुरु घर दा प्रेमी है, इह गुरु ग्रंथ साहिब दे नाल जुड़िया है। ते फिर जिहड़ी पढ़ाई है, जदों आपां पढ़ाईए मन ते बाणा पा लैंदे आ बाणी दा, ते गुरु रूप प्यारी साध संगत जो तन ते बाणा जग ते सत्कार, मन ते बाणा दरगाह च सत्कार। ठीक है, जदों आपां मन ते बाणा पाउंदे आ, नाम सिमरन करदे आ, ते फिर बाणी च लिखिया छड सिंघासन अर्जी आए, कहिंदे आप लैण आउंदे किहनां नूं, जिन सेविया तिन पाया मान। ऐसी मन बिरती बनाओ, ऐसी मन बिरती बनाओ, ऐसी मन बिरती बनाओ कि जदों गुरबाणी नूं पढ़न लगदे हो ना, जदों गुरु ग्रंथ साहिब चरणां च बहिण लगदे हो, सब तो पहला संसार दीआं तृष्णावां नूं, संसार दीआं भावनावां नूं, संसार दीआं झूठियां मंगां नूं त्याग दिओ, ते कह दिओ धन गुरु ग्रंथ साहिब जी कुछ नहीं चाहिदा, आते तुहाडे चरणां च सोझी आई आ कि लेख ना मिट्टी है सखी, जो लिखिया किरदार, जो तुहाडे भागां च लिखिया ना तुहानूं मिलना है, कोई रुकना जम्मिया। जे तुहाडे भागां च गड्डियां वन सवन्नियां लिखियां ना, जाओ तुसीं क्यों मेरे को पैसे है नहीं, मैं लैण जोगा किथे। ठीक, तुसीं निम्मता रखियो ते इह गल तुहानूं को कहे ना, मैं तेरे को पैली नहीं, तू लैंदा नहीं गड्डी, असीं लैण जोगे किथे आ, इहदी मिलक दी लीला है, उहदी कृपा है। ठीक, बैंक वाले सिरे तुहाडे घर आ के गड्डी छड़ जाणगे, उन्हें नहीं मैनू नहीं चाहिए, मैं लोन नहीं लैना। ओ तुसीं लो भाई साहब 0% ते आया, नवीं स्कीम आई है, रख लो तुहाडा इन्ना प्यार आ 0% ते, मैं हाँ रख लो रख लो, कोई दे गए तुसीं जाके गुरद्वारे मत्था टेकन दे, वो आ की कीता जे, इहदा मेरे वाले ध्यान क्यों गया 0% ते भाई, वो अकाल पुरख दी लीला है। साहिब हथ वड़ाइयां जिस भाव है ਦੱਸਦੇ ਕਿਹੜੇ ਵੇਲੇ ਨੇ ਕਿਹਨੂੰ ਜਿਹੜੀ ਚੀਜ਼ ਪਹੁੰਚਾਉਣੀ ਉਹਨੇ ਪਹੁੰਚਾ ਦੇਣੀ ਹੈ। ਸੋ ਐਸੀ ਮਨ ਬਿਰਤੀ ਬਣਾਓ, ਮਾਰਗ ਚੜ੍ਹਦੀਆਂ ਕਲਾ ਕਰੇ, ਸਮਾਂ ਹੋ ਗਿਆ। ਸੋ ਆਓ ਇੱਥੇ ਸਮਾਪਤੀ ਕਰਦੇ, ਫਤਿਹ ਕੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।